ਸ੍ਰੀ ਵਾਹਿਗੁਰੂ ਜੀ ਕਵਨ ਕਾਜ ਸਿਰਜੇ ਜਗ ਭੀਤਰ ਜਨਮ ਕਵਨ ਫਲ ਪਾਇਆ ਭਾਵ ਨਿਧ ਤਰਨ ਤਾਰਨ ਚਿੰਤਾ ਮਨ ਇੱਕ ਨਿਮਖ ਨਾ ਇਹੋ ਮਨ ਲਾਇਆ ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਜੀਓ ਪਿੰਡ ਥਾ ਦੀਆ ਤਿਸ ਕੀ ਭਾਉ ਭਗਤ ਨਹਿ ਸਾਧੀ ਪਰ ਤਨ ਪਰ ਧਨ ਪਰਤੀ ਨਿੰਦਾ ਪਰ ਅਪਵਾਦ ਨਾ ਛੂਟੈ ਆਵਾਗਮਨ ਹੋਤ ਹੈ ਫੁਨ ਫੁਨ ਇਹ ਪ੍ਰਸੰਗ ਨਾ ਟੂਟੈ ਜਿਹ ਘਰ ਕਥਾ ਹੋਤ ਹਰ ਸੰਤਨ ਇੱਕ ਨਿਮਖ ਨਾ ਕੀਨੋ ਮੈਂ ਫੇਰਾ ਲੰਪਟ ਚੋਰ ਦੂਤ ਮਤਵਾਰੇ ਤਿੰਨ ਸੰਗ ਸਦਾ ਬਸੇਰਾ ਕਾਮ ਕ੍ਰੋਧ ਮਾਇਆ ਮਦ ਮਤਸਰ ਇਹ ਸੰਪੈ ਮੋਹ ਮਾਹੀ ਦਇਆ ਧਰਮ ਅਰ ਗੁਰ ਕੀ ਸੇਵਾ ਇਹ ਸੁਪਨੰਤਰ ਨਾਹੀ ਦੀਨ ਦਇਆਲ ਕਿਰਪਾਲ ਦਮੋਦਰ ਭਗਤ ਬਸ਼ਲ ਪੈ ਹਾਰੀ ਕਹਿਤ ਕਬੀਰ ਭੀਰ ਜਨ ਰੱਖੋ ਹਰ ਸੇਵਾ ਕਰੋ ਤੁਮਾਰੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਸਲੋਕ ਮਹੱਲਾ ਪਹਿਲਾ ਜੂਠ ਨਾ ਰਾਗੀ ਜੂਠ ਨਾ ਵੇਦੀ ਜੂਠ ਨਾ ਚੰਦ ਸੂਰਜ ਕੀ ਭੇਦੀ ਜੂਠ ਨਾ ਰਾਗੀ ਜੂਠ ਨਾ ਵੇਦੀ ਜੂਠ ਨਾ ਚੰਦ ਸੂਰਜ ਕੀ ਭੇਦੀ ਜੂਠ ਨਾ ਅੰਨੀ ਜੂਠ ਨਾ ਨਾਈ ਜੂਠ ਨਾ ਮੀਂਹ ਵਰਿਆ ਸਭ ਥਾਈ ਜੂਠ ਨਾ ਧਰਤੀ ਜੂਠ ਨਾ ਪਾਣੀ ਜੂਠ ਨਾ ਪਾਉਣਾ ਮਾਹੇ ਸਮਾਣੀ ਨਾਨਕ ਨਿਗੁਰਿਆ ਗੁਣ ਨਾਹੀ ਕੋਏ ਮੋਹ ਫੇਰਿਆ ਮੋਹ ਜੂਠਾ ਹੋਏ ਮਹੱਲਾ ਪਹਿਲਾ ਨਾਨਕ ਚੁਲੀਆਂ ਸੁਚੀਆਂ ਜੇ ਭਰ ਜਾਣੈ ਕੋਏ ਸੁਰਤੇ ਚੁਲੀ ਗਿਆਨ ਕੀ ਜੋਗੀ ਕਾ ਜਤ ਹੋਏ ਬ੍ਰਾਹਮਣ ਚੁਲੀ ਸੰਤੋਖ ਕੀ ਗ੍ਰਹੀ ਕਾ ਸਤਦਾਨ ਰਾਜੇ ਚੁਲੀ ਨਿਆਮ ਕੀ ਪੜਿਆ ਸੱਚ ਧਿਆਨ ਪਾਣੀ ਚਿੱਤ ਨਾ ਧੋਪਈ ਮੁਖ ਪੀਤਾ ਤਿਖ ਜਾਏ ਪਾਣੀ ਪਿਤਾ ਜਗਤ ਕਾ ਫਿਰ ਪਾਣੀ ਸਭ ਖਾਏ ਪੌੜੀ ਨਾਏ ਸੁਣਿਆ ਸਭ ਸਿੱਧ ਹੈ ਰਿੱਧ ਪਿੱਛਾ ਆਵੈ ਨਾਏ ਸੁਣਿਆ ਨਉ ਨਿੱਧ ਮਿਲੈ ਮਨ ਚਿੰਦਿਆ ਪਾਵੈ ਨਾਏ ਸੁਣਿਆ ਸੰਤੋਖ ਹੋਏ ਕਬਲਾ ਚਰਨ ਧਿਆਵੈ ਨਾਏ ਸੁਣਿਆ ਸਹਿਜ ਉਪਜੈ ਸਹਿਜੇ ਸੁਖ ਪਾਵੈ ਗੁਰਮਤੀ ਨਾਉ ਪਾਈਐ ਨਾਨਕ ਗੁਣ ਗਾਵੈ ਨਾਏ ਸੁਣਿਆ ਸਹਿਜ ਉਪਜੈ ਸਹਿਜੇ ਸੁਖ ਪਾਵੈ ਗੁਰਮਤੀ ਨਾਉ ਪਾਈਐ ਨਾਨਕ ਗੁਣ ਗਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਹਿਰਦਾ ਸਰੂਪ ਚਵਰ ਤਖਤ ਛਤਰ ਦੇ ਮਾਲਕ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੀਵੜ ਅਵਰ ਨਾ ਕੋਏ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਹਜ਼ੂਰ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਕਾ ਰੂਪ ਖਾਲਸਾ ਸਾਧ ਸੰਗਤ ਜੀ ਰੋਜ਼ਾਨਾ ਦੀ ਤਰ੍ਹਾਂ ਦਿਨ ਦੇ ਪਹਿਲੇ ਪਹਿਰ ਦੇ ਦੀਵਾਨ ਵਿੱਚ ਸੱਜ ਕੇ ਆਪ ਜੀ ਨੇ ਰਾਗੀ ਸਿੰਘਾਂ ਪਾਸੋਂ ਸਤਿਗੁਰੂ ਦੀ ਪਾਵਨ ਬਾਣੀ ਸ਼ਬਦ ਕੀਰਤਨ ਦੇ ਰੂਪ ਵਿੱਚ ਸਰਵਣ ਕੀਤੀ ਹੈ। ਹੁਣ ਇਸੇ ਤਰ੍ਹਾਂ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਤੁਰਕੀ ਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੈ। ਗੁਰੂ ਕਿਰਪਾ ਸਦਕਾ ਆਪ ਸੰਗਤ ਦੇ ਆਸ਼ੀਰਵਾਦ ਦੁਆਰਾ ਹਜ਼ੂਰ ਦੇ ਪਾਕ ਮੁਕੱਦਸ ਬਚਨਾਂ ਨੂੰ ਵਿਚਾਰੀਏ ਸੁਣੀਏ, ਜਿਨ੍ਹਾਂ ਬਚਨਾਂ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਹ ਦੋਵੇਂ ਸਲੋਕ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਆਦਿ ਸਤਿਗੁਰੂ ਜੀ ਦੇ ਗੁਰੂ ਨਾਨਕ ਸਾਹਿਬ ਜੀ ਦੇ ਉਚਾਰੇ ਹੋਏ ਹਨ। ਪੌੜੀ ਵਿੱਚ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੇ ਮੁਬਾਰਕ ਬਚਨ ਹਨ ਔਰ ਗੁਰੂ ਕੇ ਪਿਆਰਿਓ ਇਹਦੇ ਵਿੱਚ ਆਪ ਜੀ ਨੇ ਝੂਠ ਸ਼ਬਦ ਕਈ ਵਾਰੀ ਸਰਵਣ ਕੀਤਾ ਹੈ। ਝੂਠ ਅਤੇ ਸੁੱਚ ਇਹਦੇ ਬਾਰੇ 'ਚ ਪਹਿਲਾਂ ਮੁੱਢਲੀ ਵਿਚਾਰ ਕੁਛ ਆਪ ਜੀ ਨਾਲ ਸਾਂਝੀ ਕਰਨ ਦਾ ਯਤਨ ਕਰ ਰਿਹਾ ਹਾਂ। ਕਈ ਵਾਰੀ ਇੱਕ ਪੱਖ ਦਾ ਕੋਈ ਬਚਨ ਪੜ੍ਹ ਕੇ ਅਤੇ ਅਸੀਂ ਉਸ ਪੱਖ ਵਿੱਚ ਹੀ ਖਲੋ ਜਾਂਦੇ ਹਾਂ, ਦੂਜਾ ਪੱਖ ਨਜ਼ਰ ਅੰਦਾਜ਼ ਕਰ ਦਿੰਦੇ ਹਾਂ, ਤਿਆਗ ਦਿੰਦੇ ਹਾਂ ਅਤੇ ਦੂਜੀ ਗੱਲ ਹੈ ਹੀ ਨਹੀਂ। ਜਿਵੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਇਹ ਬਚਨ ਆਏ ਨੇ ਕਿ ਜਲ ਕੈ ਮੱਜਨ ਜੇ ਗਤ ਹੋਵੇ ਨਿਤ ਨਿਤ ਮੇਂਢਕ ਨਹਾਵੇ, ਜੈਸੇ ਮੇਂਢਕ ਤੈਸੇ ਉਹ ਨਰ ਫਿਰ ਫਿਰ ਜੋਨੀ ਆਵੇ। ਹਜ਼ੂਰ ਕਹਿੰਦੇ ਨੇ ਜੇ ਇਹ ਮੰਨ ਲਈ ਜਾਏ ਗੱਲ ਭਈ ਜਲ ਵਿੱਚ ਇਸ਼ਨਾਨ ਕਰਨ ਦੇ ਨਾਲ ਹੀ ਗਤੀ ਹੁੰਦੀ ਆ, ਕਲਿਆਣ ਹੁੰਦੀ ਆ, ਮੁਕਤੀ ਮਿਲਦੀ ਆ, ਤਾਂ ਡੱਡੂ ਸਾਰੀ ਉਮਰ ਹੀ ਪਾਣੀ 'ਚ ਨਹਾਉਂਦੇ ਰਹਿੰਦੇ ਆ, ਰਹਿੰਦੇ ਹੀ ਪਾਣੀ ਵਿੱਚ, ਖੁਸ਼ਕ ਥਾਵਾਂ 'ਤੇ ਵੀ ਆ ਜਾਂਦੇ ਆ ਕਿਉਂਕਿ ਕੂਰਮ ਜਾਤੀ ਆ, ਪਾਣੀ ਵਿੱਚ ਵੀ ਅਤੇ ਬਾਹਰ ਵੀ ਵਿਚਰ ਸਕਦੇ, ਜਿਉਂਦੇ ਰਹਿ ਜਾਂਦੇ ਆ ਡੱਡੂ, ਪਰ ਬਹੁਤਾ ਸਮਾਂ ਪਾਣੀ ਵਿੱਚ ਗੁਜ਼ਾਰਦਾ ਡੱਡੂ, ਫਿਰ ਡੱਡੂ ਮੁਕਤ ਹੋ ਜਾਣੇ ਸੀ। ਇਹ ਤਾਂ ਇਹ ਇੱਕ ਪੱਖ ਹੈ, ਪਰ ਜੇ ਇਸ ਵਿਚਾਰ ਵਿੱਚੋਂ ਇਹ ਵਿਚਾਰ ਲੈ ਲਈਏ ਵੀ ਨਹਾਉਣਾ ਹੀ ਨਹੀਂ ਚਾਹੀਦਾ ਤਾਂ ਵੀ ਗੱਲ ਗਲਤ ਹੈ। ਅਸੀਂ ਜੰਗਲੀ ਜਾਨਵਰ ਨਹੀਂ, ਅਸੀਂ ਸਮਾਜਿਕ ਪ੍ਰਾਣੀ, ਸਾਰੇ ਅਸੀਂ ਇਸ਼ਨਾਨ ਕਰਦੇ ਹਾਂ, ਫਿਰ ਕੀ ਇਹ ਗਲਤ ਹੋਇਆ ਇਸ਼ਨਾਨ ਕਰਨ? ਨਹੀਂ, ਸਰੀਰ ਦੀ ਸੁਧੀ ਲਈ, ਸਾਵਧਾਨਤਾ ਲਈ, ਆਲਸ ਨਿੰਦਰਾ ਦੂਰ ਕਰਨ ਲਈ, ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਇਸ਼ਨਾਨ ਕਰਨਾ ਲਾਜ਼ਮੀ ਹੈ। ਸਿਹਤ ਵਿਭਾਗ ਵਾਲੇ, ਮੈਡੀਕਲ ਵਾਲੇ, ਰਿਸਰਚ ਵਾਲੇ ਸਭ ਇਹ ਗੱਲ ਕਹਿੰਦੇ ਨੇ ਵੀ ਨਹਾਉਣਾ ਚਾਹੀਦਾ, ਔਰ ਕਈ ਗੁਰਸਿੱਖ ਪਿਆਰੇ ਦੋ ਵਾਰੀ ਨਹਾਉਂਦੇ ਨੇ, ਆਮ ਵਿਅਕਤੀ ਵੀ ਕਈ ਵਾਰੀ ਸਵੇਰੇ ਵੀ ਸ਼ਾਮਾਂ ਨੂੰ ਵੀ ਇਸ਼ਨਾਨ ਕਰ ਲੈਂਦੇ ਆ। ਔਰ ਹਜ਼ੂਰ ਨੇ ਵੀ ਕਿਹਾ ਬਾਣੀ 'ਚ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਕਲਿਆਣ ਤਾਂ ਸਿਮਰਨ ਨਾਲ ਹੈ, ਪਰ ਹਜ਼ੂਰ ਨੇ ਕਿਹਾ ਸਿਮਰਨ ਤੋਂ ਪਹਿਲਾਂ ਇਸ਼ਨਾਨ ਕਰ। ਉਹ ਇਸ ਵਾਸਤੇ ਰਾਤ ਨੂੰ ਸੁੱਤਾ ਬੰਦਾ ਨੀਂਦ ਭਾਵੇਂ ਪੂਰੀ ਹੋ ਗਈ, ਉੱਠ ਬੈਠਾ, ਪਰ ਫਿਰ ਵੀ ਸਰੀਰ ਨੂੰ ਕੁਝ ਆਲਸ ਵਿਆਪਦਾ। ਦੂਸਰੀ ਗੱਲ, ਸਾਰੀ ਗੰਦਗੀ ਸਾਡੇ ਸਰੀਰ ਵਿੱਚ, ਨਵੇਂ ਛਿੱਦਰ ਸਰਵੈ ਅਪਵਿੱਤਰਾ, ਜਿਹੜੇ ਨੌਂ ਛਿੱਦਰ ਗੋਲਕਾਂ ਸਰੀਰ ਦੀਆਂ, ਨੌਂ ਛੇਕ ਅੱਖਾਂ ਹਨ, ਨਾਸਾਂ ਹਨ, ਕੰਨ ਹਨ, ਲਿੰਗ ਅਤੇ ਗੁਦਾ ਹੈ, ਨੌਂ ਦਰਵਾਜ਼ੇ ਨੇ ਸਰੀਰ ਦੇ, ਇਹਨਾਂ ਨੌਵਾਂ ਵਿੱਚੋਂ ਹੀ ਮੈਲ ਬਾਹਰ ਨੂੰ ਸਰਵਦੀ ਹੈ, ਨਿਕਲਦੀ ਅੰਦਰੋਂ ਨਿਕਲਦੀ ਹੈ। ਪਤਾ ਵੀ ਸਾਨੂੰ ਸਾਡੇ ਅੰਦਰ ਮੈਲ ਹੈ, ਇਹ ਗੰਦਗੀਆਂ ਅੰਦਰ ਹਨ, ਪਰ ਜਦੋਂ ਇਹ ਬਾਹਰ ਆ ਜਾਂਦੀ ਇਹਨਾਂ ਨੂੰ ਸਾਫ਼ ਕਰਨਾ ਪੈਂਦਾ। ਜੇ ਕੋਈ ਕਹੇ ਵੀ ਵੇਖੋ ਸਰੀਰ ਤਾਂ ਸੁੱਚਾ ਪਵਿੱਤਰ ਹੁੰਦਾ ਹੀ ਨਹੀਂ, ਤਾਂ ਫਿਰ ਕੀ ਲੋੜ ਹੈ ਸਾਫ਼ ਕਰਨ ਦੀ? ਨਹੀਂ, ਮਲ ਮੂਤਰ ਸਾਡੇ ਅੰਦਰ ਹੈ, ਪਰ ਜਦੋਂ ਸਰੀਰ ਦੇ ਬਾਹਰ ਆ ਕੇ ਸਰੀਰ ਨੂੰ ਲੱਗ ਜਾਏ ਤਾਂ ਅਸੀਂ ਨਹਾ ਧੋ ਕੇ ਇੱਥੇ ਆਉਂਦੇ ਹਾਂ, ਜਾਂ ਸਮਾਜ ਵਿੱਚ ਵਿਚਰਦੇ ਹਾਂ, ਸਾਡੇ ਕੋਲੋਂ ਬਦਬੋ ਆਏ, ਸਾਡੇ ਲਾਗੇ ਕਿਸੇ ਨੇ ਬੈਠਣਾ, ਅਸੀਂ ਸੁਗੰਧੀਆਂ ਸਰੀਰ 'ਤੇ ਛਿੜਕਦੇ ਹਾਂ, ਚੰਗੀ ਗੱਲ ਹੈ ਬੁਰੀ ਨਹੀਂ, ਸਾਨੂੰ ਵੇਖ ਕੇ ਕਿਸੇ ਨੂੰ ਗੁਲਾਨੀ ਨਾ ਆਏ, ਨਫ਼ਰਤ ਨਾ ਆਏ, ਉੱਠ ਕੇ ਪਰੇ ਨਾ ਹੋ ਜਾਏ, ਸਾਡੇ ਕੋਲੋਂ ਬਦਬੋ ਨਹੀਂ ਆਉਣੀ ਚਾਹੀਦੀ, ਸੁਗੰਧੀ ਆਉਣੀ ਚਾਹੀਦੀ। ਔਰ ਇਸ ਪ੍ਰਕਾਰ ਇਹ ਦੂਜਾ ਪੱਖ ਹੈ ਕਿ ਇਸ਼ਨਾਨ ਕਰਨਾ ਚਾਹੀਦਾ। ਹਜ਼ੂਰ ਨੇ ਨਿੰਦਾ ਕੀਤੀ ਹੈ ਜਿਹੜੇ ਇਸ਼ਨਾਨ ਨਹੀਂ ਕਰਦੇ। ਹਜ਼ੂਰ ਕਹਿੰਦੇ ਨੇ ਕਿ ਜੈਨੀ ਉੱਜੜ ਪਾਏ ਧੁਰੋਂ ਖਵਾਇਆ, ਤਿੰਨ ਮੁਖ ਨਾ ਹੀ ਨਾਮ ਨਾ ਤੀਰਥ ਨਹਾਇਆ, ਹੱਥੀਂ ਸਿਰ ਖੋਹਾਏ ਨਿਭੱਦ ਕਰਾਇਆ। ਔਰ ਇਸ ਪ੍ਰਕਾਰ ਖੋਲ ਫਦੀਹਤ ਮੋਹ ਲੈਣ ਪੜਾਸਾਂ ਪਾਣੀ ਦੇਖ ਸੰਗਾਹੀ। ਜੈਨੀ ਪਾਣੀ ਨੂੰ ਵੇਖ ਕੇ ਕਹਿੰਦੇ ਸੰਗਦੇ ਆ ਅਤੇ ਗੰਦਗੀ ਆਪਣੀ ਤੀਲਿਆਂ ਨਾਲ ਫਰੋਲਦੇ ਨੇ, ਕਿਤੇ ਵਿੱਚ ਕਿਰਮ ਨਹਾਉਣ ਮਰ ਨਾ ਜਾਣ, ਗੰਦਗੀ ਬਦਬੋ ਆਉਂਦੀ ਹੈ ਨਾਸਾਂ ਨੂੰ, ਇਹਦਾ ਖੰਡਨ ਕੀਤਾ ਸਤਿਗੁਰਾਂ, ਰੱਦ ਕੀਤਾ ਵੀ ਅਜਿਹੇ ਕਰਮ ਨਹੀਂ ਕਰਨੇ ਚਾਹੀਦੇ। ਸੋ ਇਸ ਪ੍ਰਕਾਰ ਗੁਰੂ ਕੇ ਪਿਆਰਿਓ, ਇੰਝ ਜੂਠ ਅਤੇ ਸੁੱਚ ਹੈ, ਸੁੱਚਾ ਕੁਛ ਨਹੀਂ ਹੈ, ਇਹ ਗੱਲ ਪੱਕੀ ਹੈ, ਮੰਨਣ ਵਾਲੀ ਹੈ। ਸੁੱਚਾ ਸਿਰਫ ਪਰਮਾਤਮਾ ਦਾ ਨਾਮ ਹੈ, ਅਤੇ ਮਨ ਦਾ ਜਿਹੜਾ ਸੁੱਚਾ ਹੋਣਾ ਉਹ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਰੱਬ ਦੇ ਸਨਮੁਖ ਹੋ ਕੇ ਆਪਣੇ ਅੰਦਰੋਂ ਵਿਕਾਰਾਂ ਦੀ ਮੈਲ ਦੂਰ ਕਰਕੇ, ਪਾਪਾਂ ਦੀ ਮੈਲ ਦੂਰ ਕਰਕੇ, ਵਾਸ਼ਨਾਵਾਂ ਦੂਰ ਕਰਕੇ ਹੀ ਮਨ ਸੁੱਚਾ ਹੋਏ ਅਤੇ ਪਰਮਾਤਮਾ ਨੂੰ ਪ੍ਰਵਾਨ ਚੜ੍ਹੇਗਾ। ਪਰ ਸਰੀਰਕ ਤੌਰ 'ਤੇ ਵੀ ਆਪਣੇ ਆਪ ਨੂੰ ਅਸੀਂ ਸਾਵਧਾਨ ਕਰਕੇ ਰੱਖਦੇ ਹਾਂ, ਜੂਠੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ। ਇੱਕ ਪ੍ਰਚਾਰਕ ਸੱਜਣ ਪਿੱਛੇ ਜੇ ਸੋਸ਼ਲ ਮੀਡੀਆ 'ਤੇ ਬੋਲਦਾ ਸੀ ਵੀ ਇਹਨਾਂ ਸੰਪਰਦਾਵਾਂ ਵਾਲਿਆਂ ਨਾਲ ਕੀ ਗੱਲ ਕਰਨੀ, ਇਹ ਤਾਂ ਸੇਬ ਵੀ ਧੋ ਕੇ ਖਾਂਦੇ। ਸੇਬ ਧੋ ਕੇ ਖਾਣਾ ਇੱਕ ਗੁਣ ਹੈ, ਮੈਡੀਕਲ ਦੇ ਲਿਹਾਜ਼ ਨਾਲ ਫਲ ਫਰੂਟ ਧੋ ਕੇ ਖਾਣਾ ਚਾਹੀਦਾ, ਪਰ ਉਹ ਇਹਨੂੰ ਵੀ ਔਗਣ ਸਮਝ ਕੇ ਨਿੰਦਿਆ ਕਰ ਰਿਹਾ ਸੀ। ਹੈ ਪ੍ਰਚਾਰਕ ਪਰ ਚੰਗੇ ਕਰਮ ਦੀ ਨਿੰਦਿਆ ਕਰ ਰਿਹਾ ਵੀ ਹੈ, ਇਹ ਤਾਂ ਫਲ ਧੋ ਕੇ ਖਾਂਦੇ, ਫਲ ਧੋ ਕੇ ਖਾਣਾ ਕੋਈ ਬੁਰੀ ਗੱਲ ਨਹੀਂ। ਇੱਥੋਂ ਇਹਨਾਂ ਦੇਸ਼ਾਂ 'ਚ ਜਿਹਨਾਂ ਲੋਕਾਂ ਨੂੰ ਅਸੀਂ ਸਮਝਦੇ ਹਾਂ ਵੀ ਬੜੇ ਗਲੀਚ ਨੇ, ਇਹ ਵੀ ਅੱਜ ਕਹਿ ਰਹੇ ਨੇ ਮੈਡੀਕਲ ਵਾਲੇ ਖੋਜਾਂ ਕਰ ਕਰਕੇ ਵੀ ਆਹ ਜਿਹੜੇ ਨੋਟ ਨੇ ਨਾ, ਮਾਇਆ ਬਿੱਲ ਜਿਹੜੇ ਆ, ਇਹਨਾਂ ਨੂੰ ਅਨੇਕਾਂ ਤਰ੍ਹਾਂ ਦੇ ਕੀਟਾਣੂ ਲੱਗੇ ਹੁੰਦੇ ਨੇ, ਜਿਹਨਾਂ ਹੱਥਾਂ ਨਾਲ ਅਸੀਂ ਮਾਇਆ ਫੜੀ ਆ। ਇਹ ਹੱਥ ਸਾਬਣ ਨਾਲ ਧੋ ਕੇ ਫਿਰ ਕੁਝ ਖਾਓ, ਇਹ ਡਾਕਟਰੀ ਵਾਲੇ ਕਹਿ ਰਹੇ ਨੇ, ਮੈਡੀਕਲ ਵਾਲੇ ਤੁਹਾਡੇ ਦੇਸ਼ ਕੈਨੇਡਾ 'ਚ, ਵੀ ਇਹਨਾਂ ਮਾਇਆ ਨੋਟਾਂ ਨੂੰ, ਕਰੰਸੀ ਨੂੰ ਅਨੇਕਾਂ ਤਰ੍ਹਾਂ ਦੀ ਮੈਲੇ ਹੱਥ ਲੱਗਦੇ ਨੇ, ਇਹਨਾਂ ਨੂੰ ਬੜੇ ਕੀਟਾਣੂ ਲੱਗੇ ਹੁੰਦੇ ਨੇ, ਇਹਨਾਂ ਨੂੰ ਲੱਗੇ ਹੱਥ ਧੋ ਕੇ ਸਾਬਣ ਨਾਲ ਧੋ ਕੇ ਛੱਡੋ। ਇੱਕ ਯੂਨੀਵਰਸਿਟੀ 'ਚ ਕੈਲੀਫੋਰਨੀਆ 'ਚ ਲਿਖ ਕੇ ਲਾਇਆ ਹੋਇਆ ਟੂਟੀਆਂ ਦੇ ਉੱਤੇ ਜਿੱਥੇ ਹੱਥ ਧੋਂਦੇ ਨੇ ਲੋਕ, ਭਈ ਪਹਿਲਾਂ ਟੂਟੀ ਖੋਲ੍ਹ ਲਓ, ਸਾਬਣ ਹੱਥ ਨੂੰ ਲਾ ਕੇ ਸਾਬਣ ਵਾਲੇ ਹੱਥ ਧੋਵੋ, ਅਤੇ ਦੁਬਾਰਾ ਹੱਥਾਂ ਨਾਲ ਟੂਟੀ ਬੰਦ ਨਾ ਕਰੋ, ਆਓ ਪੇਪਰ ਲਓ ਅਤੇ ਉਸ ਨਾਲ ਬੰਦ ਕਰੋ। ਕਿਉਂ ਐਸਾ ਲਿਖਿਆ? ਵੀ ਉਹਨੂੰ ਤੁਹਾਡੇ ਗੰਦੇ ਹੱਥਾਂ ਦੇ ਵੀ ਕੀਟਾਣੂ ਲੱਗ ਗਏ, ਹੋਰਨਾਂ ਲੋਕਾਂ ਵੀ ਗੰਦੇ ਹੱਥ ਲਾਏ ਨੇ, ਕੀਟਾਣੂ ਲੱਗੇ, ਜਾਂ ਉਹਨੂੰ ਟੂਟੀ ਨੂੰ ਸਾਬਣ ਲਾਓ, ਫਿਰ ਤੁਹਾਡੇ ਕੀਟਾਣੂ ਹੱਥਾਂ ਦੇ ਦੂਰ ਹੋਣਗੇ, ਅਤੇ ਜੇ ਤੁਸੀਂ ਸਾਬਣ ਲਾਉਣ ਤੋਂ ਬਾਅਦ ਫਿਰ ਟੂਟੀ ਨੂੰ ਹੱਥ ਲਾਏ ਤਾਂ ਕੀਟਾਣੂ ਲੱਗਣਗੇ। ਔਰ ਇੱਥੇ ਜਿਹੜੇ ਆ ਗੋਰੇ ਗੋਰੀਆਂ ਲੋਕ ਨੇ, ਖਾਸ ਕਰਕੇ ਬੀਬੀਆਂ ਨੇ, ਜਿਹੜੀ ਆਪਣੇ ਫਰੰਟ ਦੀ ਦਿੱਤੀ ਛਾਪ ਮੁੰਦਰੀ ਹੱਥਾਂ ਨੂੰ ਪਾਈ ਹੁੰਦੀ, ਇਹਨਾਂ ਵਾਸਤੇ ਲਾਉਣੀ ਮੌਤ ਆ। ਪਰ ਜਿੱਥੇ ਭੋਜਨ ਪਾਣੀ ਤਿਆਰ ਕਰਦੇ ਸਟੋਰਾਂ 'ਤੇ, ਉੱਥੇ ਪਾਬੰਦੀ ਹੈ ਕਿ ਇਹ ਮੁੰਦਰੀ ਲਾਉਣੀ ਪੈਣੀ, ਮੁੰਦਰੀ ਲਾ ਕੇ ਹੱਥ ਸਾਫ ਕਰਕੇ ਫਿਰ ਕੁਝ ਬਣਾਓ ਅਤੇ ਵਰਤਾਓ ਲੋਕਾਂ ਖਾਣ ਵਾਲਿਆਂ ਨੂੰ, ਤਾਂ ਬਿਮਾਰੀਆਂ ਗਾਂਹ ਜਾਣਗੀਆਂ। ਇਤਿਆਦਿਕ ਕਹਿਣ ਤੋਂ ਮੁਰਾਦ ਹੈ ਕਿ ਸੁੱਚਾ ਤਾਂ ਕੁਛ ਨਹੀਂ ਹੈ, ਪਰ ਕੁਝ ਨਿਯਮ ਨੇ। ਸੀਵਰੇਜ ਵਾਲਾ ਗੰਦਾ ਪਾਣੀ ਤਾਂ ਨਾ ਅਸੀਂ ਪੀਵਾਂਗੇ, ਜਿਹੜਾ ਗੰਦ ਮੰਦ ਜਿੱਥੇ ਜਾਂਦਾ ਹੈ, ਤਾਂ ਸਰੀਰ ਦੇ ਅੰਦਰ ਵੀ ਗੰਦਗੀ ਆ, ਪਰ ਇਹਨੂੰ ਤੰਦਰੁਸਤ ਰੱਖਣ ਵਾਸਤੇ ਸਾਵਧਾਨਤਾ ਦੀ ਲੋੜ ਹੈ। ਸਾਫ਼ ਸੁਥਰੀ ਚੀਜ਼ ਖਾਣੀ ਚਾਹੀਦੀ ਹੈ, ਗੰਦੀ ਮੰਦੀ ਚੀਜ਼ ਨਹੀਂ ਖਾਣੀ ਚਾਹੀਦੀ, ਬਿਮਾਰੀਆਂ ਲੱਗਦੀਆਂ। ਇੱਕ ਬਚਨ ਮੈਨੂੰ ਯਾਦ ਆ ਗਿਆ, ਸ਼੍ਰੀਮਾਨ ਸੰਤ ਗੁਰਬਚਨ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ ਨਾਲ ਇੱਕ ਉਹਨਾਂ ਦਾ ਵਿਦਿਆਰਥੀ ਸਿੰਘ ਰਹਿੰਦਾ ਸੀ, ਬੜਾ ਪ੍ਰੇਮੀ ਸੀ, ਉਹਦਾ ਨਾਂ ਸੀ ਭਾਈ ਕਰਤਾਰ ਸਿੰਘ ਪ੍ਰੇਮੀ, ਬਹੁਤ ਚੰਗਾ ਸਿੰਘ ਸੀ, ਬੜੇ ਉੱਚੇ ਸੁੱਚੇ ਜੀਵਨ ਵਾਲਾ ਅਤੇ ਬੜਾ ਵਿਦਵਾਨ ਸਿੰਘ ਸੀ, ਔਰ ਬੜਾ ਮਿਹਨਤੀ ਵੀ ਸੀ, ਅਤੇ ਉਹ ਨਿਯਮ ਬੜਾ ਪਾਲਦਾ ਸੀ, ਵਿਵੇਕੀ ਸੀ, ਸਰਬਲੋਹ ਦੇ ਬਰਤਨਾਂ 'ਚ ਬਣਿਆ ਭੋਜਨ ਛਕਦਾ ਸੀ, ਔਰ ਕੱਪੜਾ ਵਿਛਾ ਕੇ ਉੱਪਰ ਭਾਂਡੇ ਰੱਖ ਕੇ ਛਕਦਾ ਸੀ। ਅਤੇ ਇੰਝ ਕਰਦਿਆਂ ਕਰਦਿਆਂ ਉਹਦਾ ਮਨ ਕੁਝ ਵਹਿਮ ਵਿੱਚ ਚਲਾ ਗਿਆ, ਜਿਵੇਂ ਪੰਡਤਾਂ ਦੇ ਸੋਚ ਦਾ ਖੰਡਨ ਕੀਤਾ ਨਾ ਹਜ਼ੂਰ ਨੇ, ਵੀ ਤੁਸੀਂ ਚੌਂਕੇ 'ਤੇ ਪੋਚਾ ਪਾਚਾ ਮਾਰ ਲਿਆ, ਰਕੀਰਾਂ ਵੀ ਦੁਆਲੇ ਖਿੱਚ ਲਈਆਂ, ਪਰ ਔਗਣ ਧਾਰਨ ਕੀਤੇ ਹੋਏ ਨੇ, ਇਹ ਵਹਿਮ ਵਿੱਚ ਤਾਂ ਪਏ ਹੋਏ ਹੋ ਪਰ ਔਗਣ ਨਹੀਂ ਅੰਦਰੋਂ ਛੱਡਦੇ। ਮਹਾਰਾਜ ਸਾਹਿਬ ਨੇ ਕਿਹਾ, ਕਬੁੱਧ ਡੂਮਣੀ ਕੁਦਾਇਆ ਕਸੈਣ, ਪਰ ਨੰਦਾ ਘੱਟ ਚੂਹੜੀ, ਮੁੱਠੀ ਕ੍ਰੋਧ ਚੰਡਾਲ, ਕਾਰੀ ਕੱਢੀ ਕਿਆ ਥੀ ਹੈ ਜਾਂ ਚਾਰੇ ਬੈਠੀਆਂ ਨਾਲ। ਮਹਾਰਾਜ ਕਹਿੰਦੇ, ਲਕੀਰਾਂ ਕੱਢੀਆਂ ਕੀ ਕਰਨਗੀਆਂ? ਜਿਹੜੀ ਖੋਟੀ ਬੁੱਧ ਤੂੰ ਧਾਰਨ ਕੀਤੀ ਹੈ ਨਾ ਪੰਡਤਾ, ਇਕੱਲੇ ਪੰਡਤ ਨੂੰ ਨਹੀਂ ਸਾਨੂੰ ਵੀ ਕਹਿ ਰਹੇ ਨੇ ਮਹਾਰਾਜ, ਵੀ ਖੋਟੀ ਬੁੱਧ ਧਾਰਨ ਕੀਤੀ ਅੰਦਰ, ਇਹ ਡੂਮਣੀ ਮਰਾਸਣ ਬਿਠਾਈ ਹੋਈ ਹੈ ਤੂੰ ਆਪਣੇ ਕੋਲ। ਔਰ ਖੋਟੀ ਦਇਆ, ਕੁਦਾਇਆ ਦਾ ਮਤਲਬ ਕਠੋਰਤਾ, ਦਇਆ ਤਾਂ ਦਰਵੀ ਭੂਤ ਹੁੰਦਾ ਨਾ ਹਿਰਦਾ, ਇਹਦੇ ਉਲਟਾ ਕੁਦਾਇਆ ਕਠੋਰਤਾ ਚਿੱਤ ਦੀ। ਇਹ ਕਸੈਣ ਕਸਾਈ ਦੀ ਘਰ ਵਾਲੀ ਬਾਈ ਹੋਈ ਹੈ ਨਾਲ, ਕਬੁੱਧ ਡੂਮਣੀ ਕੁਦਾਇਆ ਕਸੈਣ, ਪਰ ਨਿੰਦਾ ਘੱਟ ਚੂੜੀ, ਪਰਾਈ ਨਿੰਦਿਆ ਜਿਹੜੀ ਕਰਦਾ ਇਹ ਚੂੜੀ ਆ, ਇਹ ਤੇਰੇ ਹਿਰਦੇ 'ਚ ਬੈਠੀ, ਚੌਂਕੇ 'ਚ ਬੈਠੀ ਹੋਈ ਹੈ। ਮੁੱਠੀ ਕ੍ਰੋਧ ਚੰਡਾਲ, ਜਿਹੜੀ ਕ੍ਰੋਧ ਦੀ ਅਗਨੀ ਹੈ ਚੰਡਾਲ ਦੀ ਘਰ ਵਾਲੀ ਚੰਡਾਲਣੀ, ਇਹ ਵੀ ਚੌਥੀ ਵਾਈ ਹੋਈ ਹੈ। ਤੇਰੀਆਂ ਲਕੀਰਾਂ ਖਿੱਚੀਆਂ ਕੀ ਕਰਨਗੀਆਂ ਇਹ ਪਣਤਾ, ਇਹ ਚਾਰ ਨੀਵੀਂ ਜਾਤ ਦੀਆਂ ਜਨਾਨੀਆਂ ਤੇਰੇ ਕੋਲ ਬੈਠੀਆਂ, ਤੇਰਾ ਚੌਂਕਾ ਦਾ ਜੂਠਾ ਹੋ ਗਿਆ, ਪਿਟਿਆ ਗਿਆ। ਠੀਕ ਇਸ ਪ੍ਰਕਾਰ ਇਹ ਹੈ ਉਹਨਾਂ ਪਣਤਾਂ ਦਾ ਵਹਿਮ ਇਕੱਲਾ। ਅੰਦਰ ਗੁਣ ਕੋਈ ਨਾ ਧਾਰਨ ਕਰਨਾ, ਮਨ ਨੂੰ ਸਾਫ਼ ਕਰਨ ਦਾ ਯਤਨ ਨਹੀਂ ਕਰਨਾ, ਅਤੇ ਬਾਹਰੀ ਤੌਰ 'ਤੇ ਆਪਣੇ ਆਪ ਨੂੰ ਪਵਿੱਤਰ ਸਮਝਣਾ, ਵੀ ਜੇ ਕੋਈ ਸ਼ੂਦਰ ਨੀਵੀਂ ਜਾਤ ਦਾ ਬੰਦਾ ਲੰਘਦਾ ਜਾਂਦਾ ਤਾਂ ਉਹਦਾ ਪਰਛਾਵਾਂ ਵੀ ਸਾਡੇ 'ਤੇ ਨਾ ਪਏ, ਅਸੀਂ ਪਿੱਟੇ ਜਾਂਦੇ ਹਾਂ। ਇੰਝ ਸੁੱਚਾ ਨਹੀਂ ਸਰੀਰ ਹੋਵੇਗਾ, ਸੁੱਚਾ ਅਤੇ ਸੁੱਚੇ ਕਰਮਾਂ ਨਾਲ ਹੋਵੇਗਾ। ਹਾਂ, ਸਫਾਈ ਹੋਰ ਚੀਜ਼ ਹੈ, ਸੁੱਚ ਇਹ ਬਨਾਵਟੀ, ਇਹ ਯਾਨੀ ਕਿ ਵਹਿਮ। ਇਸ ਤਰ੍ਹਾਂ ਉਹ ਭਾਈ ਕਰਤਾਰ ਸਿੰਘ ਪ੍ਰੇਮੀ ਨੂੰ, ਉਹ ਮਰਿਆਦਾ ਬੋਧੀ ਰੱਖਦਾ ਸੀ ਵਿਵੇਕ, ਅਤੇ ਉਹਨੂੰ ਵਹਿਮ ਪੈ ਗਿਆ ਅਤੇ ਉਹ ਮਹਾਂਪੁਰਸ਼ਾਂ ਕੋਲ ਆਇਆ। ਕਹਿਣ ਲੱਗਾ, ਮਹਾਂਪੁਰਸ਼ੋ ਸੰਤ ਜੀ, ਮੇਰੇ ਮਨ 'ਚ ਖਿਆਲ ਆਇਆ ਵੀ ਸਿੱਖੀ ਤਾਂ ਨਿਭਦੀ ਹੈ ਜੇ ਆਪਣੇ ਘਰ ਦਾ ਹੀ ਸਭ ਕੁਝ ਹੋਵੇ। ਆਪ ਹੀ ਕਣਕ ਵੱਢ ਕੇ ਧੋ ਕੇ, ਆਪ ਹੀ ਚੱਕੀ ਧੋ ਕੇ ਪੀਸੀ ਹੋਵੇ, ਲੂਣ ਵੀ ਕਰਦਾ, ਮਿਰਚਾਂ ਵੀ ਕਰਦੀਆਂ, ਦਾਲ ਸਬਜ਼ੀ ਵੀ ਆਪਣੇ ਖੇਤਾਂ 'ਚ ਆਪ ਹੀ ਉਗਾਈ ਹੋਏ, ਅਤੇ ਫਿਰ ਹੀ ਸਿੱਖੀ ਨਿਭ ਸਕਦੀ ਹੈ, ਬਾਹਰੋਂ ਆਈਆਂ ਚੀਜ਼ਾਂ 'ਚ ਰਲਾ ਹੋ ਸਕਦਾ। ਤਾਂ ਮਹਾਂਪੁਰਸ਼ ਸੁਣੀ ਗਏ ਅਤੇ ਫਿਰ ਕਹਿਣ ਲੱਗੇ, ਪ੍ਰੇਮੀ ਜੀ ਇੱਕ ਗੱਲ ਪੱਲੇ ਬੰਨ ਲਓ, ਵੀ ਸੁੱਚਾ ਕੇਵਲ ਨਾਮ ਹੀ ਹੈ, ਹੋਰ ਸੁੱਚਾ ਕੁਛ ਨਹੀਂ ਹੈ। ਕੇਵਲ ਨਾਮ ਸੁੱਚਾ, ਇਹ ਸਿਰਫ ਜਿਹੜੀ ਸਰੀਰਕ ਮਰਿਆਦਾ ਹੈ, ਇਸ ਵਾਸਤੇ ਵੀ ਖਾਲਸਾ ਦੂਜਿਆਂ ਦੀ ਜੂਠ ਨਾ ਖਾਈਏ, ਤੰਬਾਕੂ ਪੀਣ ਵਾਲਿਆਂ ਦੇ ਨਾਲ ਨਾ ਰਲ ਜੇ। ਜਦੋਂ ਇੰਝ ਅਸੀਂ ਕਰਾਂਗੇ, ਨੀਵੇਂ ਡਿੱਗ ਪਵਾਂਗੇ, ਮਰਿਆਦਾ ਨਹੀਂ ਰੱਖਾਂਗੇ, ਫਿਰ ਹਰ ਇੱਕ ਦੇ ਨਾਲ ਬੈਠ ਕੇ ਖਾਵਾਂਗੇ, ਉਹਨਾਂ ਦੀ ਸੰਗਤ ਹੋ ਜਾਏਗੀ, ਵਿਗੜ ਜਾਏਗਾ ਜੀਵਨ। ਇੰਝ ਕੁਝ ਨਿਯਮ ਹਨ, ਅਸੀਂ ਸਮਾਜਿਕ ਪ੍ਰਾਣੀ ਹਾਂ, ਆਪਣੇ ਆਪ ਨੂੰ ਸਾਂਭ ਕੇ ਰੱਖਣ ਲਈ ਨਿਯਮ ਨੇ, ਪਰ ਸੁੱਚਾ ਕੁਛ ਨਹੀਂ। ਸੁੱਚਾ ਨਾਮ ਹੀ ਹੈ, ਨਾਮ ਨਾਲ ਜੁੜੇ ਰਹੋ, ਵਹਿਮ ਭਰਮ ਤਿਆਗ ਦਿਓ, ਸੁੱਕੀਆਂ ਰਸਦਾਂ ਲਿਆਉਂਦੇ ਧੋ ਕੇ ਬਣਾ ਕੇ ਛਕੋ। ਹਾਂ, ਇੱਕ ਗੱਲ ਹੋਰ, ਜੋ ਬਣਾਉਣ ਵਾਲਾ ਵਿਅਕਤੀ ਆ, ਅਗਰ ਉਹ ਨਾਮ ਸਿਮਰਨ ਕਰਦਾ ਹੋਇਆ ਭੋਜਨ ਤਿਆਰ ਕਰ ਰਿਹਾ, ਉਸ ਭੋਜਨ ਦੀ ਤਸੀਰ ਵੱਖਰੀ ਹੋਵੇ, ਉਹ ਤੁਹਾਡੇ ਮਨਾਂ ਦੇ ਉੱਪਰ ਚੰਗਾ ਪ੍ਰਭਾਵ ਪਾਏਗਾ। ਔਰ ਜਿਹੜੇ ਦੋ ਨੰਬਰ ਦੀ ਕਮਾਈ ਤੁਹਾਨੂੰ ਛਕਾਈ ਜਾਏ ਅਤੇ ਬੁੱਧੀਆਂ 'ਤੇ ਗਲਤ ਅਸਰ ਪਾਵੇਗੀ। ਹੱਕ ਹਲਾਲ ਦੀ ਕਮਾਈ ਦਾ ਭੋਜਨ ਛਕੋ, ਅਤੇ ਬਣਾਉਣ ਵਾਲਾ ਪ੍ਰੇਮ ਨਾਲ ਨਾਮ ਸਿਮਰਦਾ ਹੋਇਆ ਬਣਾਏ ਅਤੇ ਮਨ 'ਤੇ ਬਹੁਤ ਚੰਗਾ ਪ੍ਰਭਾਵ ਪਏਗਾ। ਸਿਆਣੇ ਦਾ ਕਥਨ ਹੈ, ਜੈਸਾ ਅੰਨ ਤੈਸਾ ਮਨ। ਔਰ ਜੇ ਦੁਨਿਆਵੀ ਗੱਲਾਂ ਬਾਤਾਂ ਕਰਦਿਆਂ, ਊਲ ਜਲੂਲ ਬੋਲਦਿਆਂ ਭੋਜਨ ਤਿਆਰ ਹੋਏ ਤਾਂ ਚੰਗਾ ਨਹੀਂ ਹੋਵੇਗਾ। ਤਾਂ ਹੀ ਕੜਾਹ ਪ੍ਰਸ਼ਾਦ ਦੀ ਦੇਗ ਬਣਾਉਣ ਵਾਸਤੇ ਗੁਰੂ ਮਹਾਰਾਜ ਨੇ ਮਰਿਆਦਾ ਬਣਾਈ ਹੈ, ਭਈ ਇਸ਼ਨਾਨ ਕਰਕੇ ਭਾਂਡੇ ਸੋਧ ਕੇ ਜਦੋਂ ਬਣਾਉਣਾ, ਉਦੋਂ ਜਪਜੀ ਸਾਹਿਬ ਦਾ ਪਾਠ ਇਸ ਦੇ ਉੱਤੇ ਕਰਨਾ, ਉਸ ਬਾਣੀ ਦਾ ਪ੍ਰਭਾਵ ਇਸ ਪ੍ਰਸ਼ਾਦ 'ਤੇ ਪਵੇਗਾ, ਤਾਂ ਹੀ ਬਣਦਾ ਕੜਾਹ ਪ੍ਰਸ਼ਾਦ, ਗੁਰੂ ਕੀ ਦੇਗ, ਗੁਰੂ ਦਾ ਭੋਗ। ਔਰ ਇਸ ਪ੍ਰਕਾਰ ਇਉਂ ਪ੍ਰਭਾਵ ਪੈਂਦਾ ਭੋਜਨ ਉੱਪਰ, ਜਲ ਉੱਪਰ, ਵਾਤਾਵਰਨ 'ਤੇ ਪਰਮਾਤਮਾ ਦੇ ਨਾਮ ਦਾ ਪ੍ਰਭਾਵ ਪੈਂਦਾ। ਰਹੋ ਵਿਚਾਰ, ਹਜ਼ੂਰ ਜੋ ਬਚਨ ਦੇ ਰਹੇ ਨੇ, ਸਾਨੂੰ ਸਿੱਖਿਆ ਦੇ ਰਹੇ ਹਨ, ਇਸ ਪਹਿਲੇ ਸਲੋਕ ਦੇ ਦੋ ਤਰ੍ਹਾਂ ਨਾਲ ਅਰਥ ਵਿਦਵਾਨਾਂ ਨੇ ਹੁਣ ਤੱਕ ਕੀਤੇ ਨੇ। ਜੂਠ ਨਾ ਰਾਗੀ, ਜੂਠ ਨਾ ਵੇਦੀ। ਹਜ਼ੂਰ ਕਹਿੰਦੇ ਰਾਗ ਜੂਠੇ ਨਹੀਂ, ਰਾਗ ਗਾਈਏ, ਸਿੱਖੀਏ, ਪੜ੍ਹੀਏ, ਅਤੇ ਇਹ ਰਾਗਾਂ ਦੁਆਰਾ ਜੂਠ ਨਹੀਂ ਮਨ ਨੂੰ ਲੱਗਦੀ। ਜੂਠ ਨਾ ਵੇਦੀ, ਔਰ ਵੇਦ ਦੈਵੀ ਗਿਆਨ ਪੜ੍ਹਨ ਦੇ ਨਾਲ ਨਹੀਂ ਜੂਠ ਲੱਗਦੀ, ਜੂਠ ਪਹਿਲਾਂ ਵਸੀ ਹੋਈ ਆ ਮਨ ਵਿੱਚ। ਜੂਠ ਨਾ ਚੰਦ ਸੂਰਜ ਕੀ ਭੇਦੀ, ਚੰਦਰਮਾ ਦੁਆਰਾ ਜਿਹੜੀਆਂ 15 ਥਿੱਤਾਂ ਮੰਨੀਆਂ ਗਈਆਂ ਹਨ, ਇੱਕ ਚੰਦਰਮਾ ਦਾ ਸਾਲ ਹੈ, ਮਹੀਨੇ, ਇੱਕ ਸੂਰਜ ਦਿਨ ਹੈ। ਔਰ ਇਸੇ ਤਰ੍ਹਾਂ ਜਿਵੇਂ ਸੰਗਰਾਂਦ ਹੈ, ਇਹ ਸੂਰਜੀ ਦਿਹਾੜਿਆਂ ਦੇ ਲਿਹਾਜ਼ ਨਾਲ, ਜਿਹੜੀ ਮੱਸਿਆ ਅਤੇ ਪੂਰਨਮਾਸ਼ੀ ਹੈ ਚੰਦਰਮਾ ਦੇ ਲਿਹਾਜ਼ ਨਾਲ। ਇਸ ਤਰ੍ਹਾਂ ਜਿਹੜੀ ਵਿਦਵਾਨਾਂ ਨੇ ਸਮੇਂ ਦੀ ਵੰਡ ਕੀਤੀ ਹੈ ਚੰਦ ਸੂਰਜ ਦੇ ਭੇਦਾਂ ਦੁਆਰਾ, ਉਹ ਗਿਆਨ ਵਿਚਾਰਨ ਨਾਲ ਵੀ ਮਨ ਨੂੰ ਜੂਠ ਨਹੀਂ ਲੱਗਦੀ, ਚੰਗੀ ਚੀਜ਼ ਆ। ਇਹ ਨਹੀਂ ਵੀ ਮੁਸਲਮਾਨ ਜੇ ਉਹ ਗੱਲ ਵਿਚਾਰ ਕੇ ਦੱਸੇ ਤਾਂ ਉਹ ਜੂਠਾ ਹੋ ਗਿਆ ਚੀਜ਼, ਉਹ ਹਿੰਦੂ ਨੇ ਦੱਸੀ ਜੂਠੀ ਹੋ ਗਈ, ਹੋਰ ਕਿਸੇ ਨੇ ਦੱਸੀ ਜੂਠੀ, ਨਹੀਂ ਨਹੀਂ, ਉਹ ਗਿਆਨ ਹੈ, ਉਹ ਜੂਠ ਨਹੀਂ ਲਾਉਂਦਾ। ਜੂਠ ਨਾ ਅੰਨੀ, ਜੂਠ ਨਾ ਨਾਈ, ਨਾ ਅੰਨ ਅਨਾਜ ਦੁਆਰਾ ਜੂਠ ਲੱਗਦੀ ਹੈ, ਨਾ ਨਾਈ, ਇਸ਼ਨਾਨ ਹੀ ਜੂਠਾ ਹੈ, ਇਸ਼ਨਾਨ ਵੀ ਚੰਗੀ ਚੀਜ਼ ਆ ਹਜ਼ੂਰ ਕਹਿੰਦੇ। ਜੂਠ ਨਾ ਮੀਂਹ ਵਰਿਆ ਸਭ ਥਾਈਂ, ਨਾ ਮੀਂਹ ਦੇ ਨਾਲ ਜੂਠ ਚੰਬੜਦੀ ਹੈ, ਸਭ ਥਾਵਾਂ 'ਤੇ ਵਰਦਾ ਹਰਿਆਲੀ ਸਾ ਜਾਂਦੀ, ਸਰ ਸਬਜ਼ ਧਰਤੀ ਹੋ ਜਾਂਦੀ ਹੈ, ਗਰਦਾ ਜਾਲਾ ਝੜ ਜਾਂਦਾ, ਮੀਂਹ ਵੀ ਚੰਗੀ ਚੀਜ਼ ਹੈ। ਜੂਠ ਨਾ ਧਰਤੀ, ਜੂਠ ਨਾ ਪਾਣੀ, ਨਾ ਧਰਤੀ ਵਿੱਚੋਂ ਜੂਠ ਸਾਨੂੰ ਚੰਬੜਦੀ ਹੈ, ਨਾ ਪਾਣੀ ਵਿੱਚੋਂ ਪਾਣੀ ਲਾਉਂਦਾ ਜੂਠ ਨੂੰ। ਜੂਠ ਨਾ ਪਾਉਣਾ ਮਾਹੇ ਸਮਾਣੀ, ਨਾ ਪਾਉਣ ਹਵਾ ਵਿੱਚ ਹੀ ਜੂਠ ਸਮਾਈ ਹੋਈ ਹੈ। ਔਰ ਹੁਣ ਮੁੜ ਤੋਂ ਫਿਰ ਦੂਜਾ ਅਰਥ, ਜੂਠ ਨਾ ਰਾਗੀ, ਰਾਗ ਵਿੱਦਿਆ ਸਿੱਖਣ ਨਾਲ ਵੀ ਮਨ ਦੀ ਜੂਠ ਨਹੀਂ ਉਤਰਦੀ। ਹੁਣ ਦੂਜੇ ਤਰੀਕੇ ਨਾਲ ਅਰਥ, ਇਹਨੂੰ ਕਹਿੰਦੇ ਨੇ ਧੁਨੀ ਦਾ ਅਰਥ, ਵੀ ਇਹਦੇ ਵਿੱਚੋਂ ਇਸ਼ਾਰਾ ਹੋ ਰਿਹਾ ਵੀ ਕੀ ਮਹਾਰਾਜ ਕਹਿ ਰਹੇ ਨੇ, ਇਹ ਇਸ਼ਾਰੇ ਦਾ ਅਰਥ ਆ। ਜੂਠ ਨਾ ਰਾਗੀ, ਰਾਗ ਵਿੱਦਿਆ ਸਿੱਖਣ ਨਾਲ ਵੀ ਜੂਠ ਮਨ ਦੀ ਜਿਹੜੀ ਪਹਿਲਾਂ ਲੱਗੀ ਹੋਈ ਹੈ ਉਹ ਉਤਰਦੀ ਨਹੀਂ ਹੈ। ਵੀ ਕੋਈ ਰਾਗੀ ਬਣ ਗਿਆ ਅਤੇ ਉਹਦੀ ਜੂਠ ਉਤਰ ਗਈ ਹੈ, ਰਾਗ ਵਿੱਦਿਆ ਸਿੱਖਣ ਨਾਲ ਗਾਉਣ ਨਾਲ ਵੀ ਮਨ ਦੀ ਜੂਠ ਨਹੀਂ ਉਤਰਦੀ। ਜੂਠ ਨਾ ਵੇਦੀ, ਦੈਵੀ ਗਿਆਨ ਜਿਹੜਾ ਧਾਰਮਿਕ ਗਿਆਨ ਗ੍ਰੰਥਾਂ 'ਚ ਲਿਖਿਆ ਹੈ, ਚਾਰ ਵੇਦਾਂ 27 ਸਿਮਰਤੀਆਂ 18 ਪੁਰਾਣ ਆਦਿਕ, ਉਹਦੇ ਦੁਆਰਾ ਵੀ ਜੂਠ ਨਹੀਂ ਉਤਰੇਗੀ ਮਨ ਨੂੰ ਚੰਬੜੀ ਹੋਈ। ਜੂਠ ਨਾ ਚੰਦ ਸੂਰਜ ਕੀ ਭੇਦੀ, ਔਰ ਚੰਦਰਮਾ ਸੂਰਜ ਦੇ ਜਿਹੜੇ ਭੇਦ ਹਨ ਸਮੇਂ ਦੇ, ਇਹ ਵਿਚਾਰਨ ਨਾਲ ਪੜ੍ਹਨ ਨਾਲ ਵੀ ਜੂਠ ਨਹੀਂ ਉਤਰਦੀ। ਜੂਠ ਨਾ ਅੰਨੀ, ਜੂਠ ਨਾ ਨਾਈ, ਔਰ ਅੰਨ ਵੰਨ ਸਵੰਨੇ ਪਵਿੱਤਰ ਸਾਫ਼ ਸੁਥਰੇ ਖਾਣ ਨਾਲ, ਹਜ਼ੂਰ ਨੇ ਕਿਹਾ ਪਹਿਲਾਂ ਸੁੱਚਾ ਆਪ ਹੋਏ, ਸੁੱਚਾ ਬੈਠਾ ਆਏ, ਸੁੱਚਾ ਅੱਗੇ ਰੱਖੇ ਉਹਨੂੰ ਕੋਈ ਨਾ ਪਿਟਿਓ ਜਾਏ, ਸੁੱਚਾ ਹੋਏ ਕਿਹਾ ਜੀਵਿਆ, ਜੀਵਿਆ ਮੈਨੇ ਖਾਧਾ, ਲੱਗਾ ਪੜ੍ਹਨ ਸਲੋਕ। ਹਜ਼ੂਰ ਕਹਿੰਦੇ ਕੁਹੱਥੀ ਜਾਈ ਸੁੱਟਿਆ, ਇੱਥੇ ਕੁਹੱਥੀ ਪਾਠ ਨਹੀਂ ਕਰਨਾ, ਅਰਥ ਗਲਤ ਹੋ ਜਾਏਗਾ ਬਿਲਕੁਲ। ਕੁਹੱਥੀ ਦਾ ਅਰਥ ਹੈ ਖੋਟੇ ਹੱਥਾਂ ਨਾਲ ਚੁੱਕ ਕੇ ਜਾ ਕੇ ਸੁੱਟਿਆ, ਗੰਦਗੀ ਨੂੰ ਹੱਥਾਂ ਦੇ ਚੁੱਕ ਕੇ ਨਹੀਂ ਜਾ ਕੇ ਸੁੱਟਦਾ। ਇਹ ਕੁਥਰੀ ਸ਼ਬਦ ਸੀ, ਕੋਥਰੀ ਉੱਥੋਂ ਬਣਿਆ ਕੋਥੀ, ਜਿਵੇਂ ਸੁਥਰਾ ਸ਼ਬਦ ਆ, ਇਹਦਾ ਮੂਲ ਹੈ ਸੱਸੇ ਨੂੰ ਔਂਕੜ ਹਾਹਾ ਥੱਥਾ, ਅਤੇ ਰਾਰੇ ਨੂੰ ਕੰਨਾ ਸੋਥਰਾ, ਉੱਥੋਂ ਬਣ ਗਿਆ ਹਾਹਾ ਗਾਇਬ ਹੋ ਕੇ ਸੁਥਰਾ। ਇਸੇ ਤਰ੍ਹਾਂ ਕੋਥਰੀ ਕੁਥਰੀ ਫਿਰ ਬਣਿਆ ਕੁਥੀ, ਕੱਕੇ ਨੂੰ ਔਂਕੜ ਹਾਹਾ ਥੱਥੇ ਨੂੰ ਬਿਹਾਰੀ, ਕੋਥੀ ਮੈਨੇ ਗੰਦੀ ਜਾਏ ਮੈਨੇ ਜਗ੍ਹਾ, ਗੰਦੀ ਜਗ੍ਹਾ 'ਤੇ ਸੁੱਟ ਦਿੱਤਾ ਸਰੀਰ 'ਚੋਂ ਅਨਾਜ ਗੰਦਾ ਮੰਦਾ ਕਰਕੇ, ਇਹ ਸਰੀਰ ਨੂੰ ਦੋਸ਼ ਲੱਗਾ। ਕੋਥੀ ਜਾਈ ਸੱਟਿਆ ਕਿਸ ਇਹ ਲੱਗਾ ਦੋਖ, ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ, ਪੰਜਵਾਂ ਪਾਇਆ ਕਿਰਤ ਤਾਂ ਹੋਵਾ ਪਾਕ ਪਵਿੱਤ, ਪਾਪੀ ਸਿਉਂ ਤਨ ਗੱਡਿਆ ਥੁੱਕਾਂ ਪਈਆਂ ਤਿੱਤ। ਹਜ਼ੂਰ ਕਹਿੰਦੇ ਪਾਪੀ ਸਰੀਰ ਨਾਲ ਲੱਗਾ ਇਹ ਅਨਾਜ, ਜਦੋਂ ਖਾਧਾ ਉਦੋਂ ਤੋਂ ਪਵਿੱਤਰ ਸੀ, ਪਰ ਸਰੀਰ ਦੀ ਸੰਗਤ ਕਰਕੇ ਇਹ ਹੋ ਗਿਆ ਅਪਵਿੱਤਰ, ਮਲੀਨ, ਗੰਦਗੀ ਬਣ ਗਿਆ। ਅਤੇ ਦੱਸੋ ਫਿਰ ਦੋਸ਼ ਕਿਹਨੂੰ ਲੱਗੇਗਾ, ਇਹ ਸਰੀਰ ਨੂੰ, ਜੀਵ ਨੂੰ ਜਿਹਨੇ ਗੰਦ ਬਣਾ ਦਿੱਤਾ ਸਾਰਾ ਕੁਝ। ਜਿੱਤ ਮੁੱਖ ਨਾਮ ਨਾ ਉਚਰਹਿ, ਬਿਨ ਨਾਵੈ ਰਸ ਖਾਹੇ, ਨਾਨਕ ਏਵੈ ਜਾਣੀਐ ਤਿੱਤ ਮੁੱਖ ਥੁੱਕਾਂ ਪਾਹੇ। ਜਿਹੜੇ ਮੁੱਖ ਤੋਂ ਖਾਧਾ ਭੋਜਨ ਉਸ ਮੁੱਖ ਨਾਲ ਪਰਮਾਤਮਾ ਦਾ ਨਾਮ ਨਹੀਂ ਜਪਿਆ, ਤਾਂ ਹਜ਼ੂਰ ਕਹਿੰਦੇ ਜਾਣ ਲਓ ਵੀ ਉਸ ਮੂੰਹ ਅਤੇ ਅੰਤ ਨੂੰ ਥੁੱਕਾਂ ਹੀ ਪੈਣਗੇ। ਇਸ ਪ੍ਰਕਾਰ ਹਜ਼ੂਰ ਕਹਿ ਰਹੇ ਨੇ ਤੈਨੂੰ ਦੋਸ਼ ਲੱਗ ਰਹੇ ਨੇ, ਉਹ ਦੋਸ਼ ਮਿਟਾਉਣ ਲਈ ਵਾਹਿਗੁਰੂ ਦਾ ਨਾਮ ਸਿਮਰ, ਫਿਰ ਤੈਨੂੰ ਜੂਠ ਨਹੀਂ ਲੱਗੇਗੀ, ਮੈਲ ਨਹੀਂ ਲੱਗੇਗੀ, ਤੂੰ ਸਾਫ਼ ਸੁਥਰਾ ਹੋਏਗਾ। ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਜੂਠ ਨਾ ਚੰਦ ਸੂਰਜ ਕੀ ਭੇਦੀ, ਜੂਠ ਨਾ ਅੰਨੀ, ਜੂਠ ਨਾ ਨਾਈ, ਜਿਹੜੇ ਨਾਮ ਅਨੇਕਾਂ ਹਨ, ਜਾਂ ਨਾਈ ਦਾ ਅਰਥ ਹੈ ਵਡਿਆਈ। ਸੋ ਇਸ ਪ੍ਰਕਾਰ ਵਡਿਆਈ ਕਰਾਉਣ ਨਾਲ ਵੀ, ਕਰਨ ਨਾਲ ਦੂਜਿਆਂ ਦੀ ਵੀ ਮਨ ਦੀ ਜੂਠ ਨਹੀਂ ਉਤਰਦੀ। ਜੂਠ ਨਾ ਮੀਂਹ ਵਰਿਆ ਸਭ ਥਾਈਂ, ਸਭਨਾ ਥਾਵਾਂ 'ਤੇ ਮੀਂਹ ਵਰੇ, ਅਤੇ ਫਿਰ ਵੀ ਮਤ ਸਮਝੋ ਵੀ ਸਾਡੀ ਜੂਠ ਉਤਰ ਗਈ, ਸਾਡੇ ਉੱਤੇ ਮੀਂਹ ਪੈ ਗਿਆ, ਫਲਾਣੀ ਚੀਜ਼ 'ਤੇ ਪੈ ਗਿਆ, ਉਹ ਜੂਠੀ ਨਹੀਂ ਰਹੀ ਹੁਣ, ਨਹੀਂ ਨਹੀਂ, ਸਾਡੇ ਅੰਦਰ ਜਿਹੜੀ ਮਨ ਦੀ ਜੂਠ ਹੈ ਉਹ ਨਹੀਂ ਉਤਰੀ ਮੀਂਹ ਪੈਣ ਨਾਲ। ਜੂਠ ਨਾ ਧਰਤੀ, ਜੂਠ ਨਾ ਪਾਣੀ, ਨਾ ਧਰਤੀ 'ਚ ਗੁਫਾ ਬਣਾ ਕੇ ਬੈਠਿਆਂ ਜੂਠੇ ਸੁੱਚੇ ਹੋਣਗੇ, ਅਤੇ ਨਾ ਸੱਚੇ ਪਾਤਸ਼ਾਹ ਕਹਿੰਦੇ ਪਾਣੀ ਦੇ ਨਾਲ ਹੀ ਜੂਠ ਉਤਰੇਗੀ ਮਨ ਦੀ। ਜੂਠ ਨਾ ਪਾਉਣਾ ਮਾਹੇ ਸਮਾਣੀ, ਪਾਉਣ ਪਾਉਣ ਹਾਰੀ ਹੋ ਜਾਏ ਜੀਵ। ਸੋ ਇਸ ਪ੍ਰਕਾਰ ਹੋਰ ਖਾਏ ਪੀਏ ਕੁਛ ਨਾ, ਜਾਂ ਪਵਣ ਹਵਾ 'ਚ ਉੱਡਦਾ ਫਿਰੇ, ਅਤੇ ਫਿਰ ਵੀ ਜੂਠ ਨਹੀਂ ਉਤਰੇਗੀ। ਸੋ ਹਜ਼ੂਰ ਕਹਿੰਦੇ ਨੇ ਨਾਨਕ ਨਿਗੁਰਿਆਂ ਗੁਣ ਨਾਹੀਂ ਕੋਏ, ਜਿਹੜੇ ਗੁਰੂ ਤੋਂ ਬੇਮੁੱਖ ਹੋ ਗਏ ਹਨ ਜਾਂ ਨਿਗੁਰੇ ਹਨ। ਨਿਗੁਰੇ ਬੰਦੇ ਨੂੰ ਸਤਿਗੁਰਾਂ ਨੇ ਬਹੁਤ ਨਿੰਦਿਆ, ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਂ ਬੁਰਾ। ਜਿਹਦਾ ਗੁਰੂ ਪੀਰ ਹੀ ਕੋਈ ਨਹੀਂ, ਨਿਗੁਰਾ ਹੀ ਹੈ, ਉਹਦਾ ਤਾਂ ਨਾਂ ਲੈਣਾ ਵੀ ਬੁਰਾ, ਹਜ਼ੂਰ ਕਹਿੰਦਾ। ਸੋ ਇਸ ਪ੍ਰਕਾਰ ਜਿਹੜੀ ਨਿਗੁਰੇ ਪੁਣੇ ਦੀ ਜੂਠ ਹੈ ਉਹ ਨਹੀਂ ਉਤਰਦੀ ਕਿਸੇ ਤਰ੍ਹਾਂ ਵੀ। ਗੁਰੂ ਵਾਲਾ ਬਣੇ ਅਤੇ ਤਾਂ ਉਹ ਜੂਠ ਉਤਰੇਗੀ, ਨਿਗੁਰੇ ਬੰਦਿਆਂ ਅੰਦਰ ਗੁਣ ਕੋਈ ਨਹੀਂ ਹੁੰਦਾ। ਪਰ ਗੱਲਾਂ ਬਾਤਾਂ ਬੜੀਆਂ ਜਾਣਦੇ, ਜਿਉਂ ਨਿਗੁਰਾ ਬਹੁ ਬਾਤਾਂ ਜਾਣੈ, ਉਹ ਹਰ ਦਰਗਹਿ ਹੈ ਪ੍ਰਸ਼ਟੀ। ਹਜ਼ੂਰ ਨੇ ਇੰਝ ਵੀ ਕਿਹਾ, ਸੂਕਰ ਸਵਾਨ ਗਰਧਵ ਮੰਜਾਰਾ, ਪਸ਼ੂ ਮਲੇਸ਼ ਨੀਚ ਚੰਡਾਲਾ, ਗੁਰ ਤੇ ਮੋਹ ਫੇਰਾ ਤਿੰਨ ਜੋਨ ਭਵਾਈਐ, ਬੰਧਨ ਵਾਧਿਆ ਆਈਐ ਜਾਈਐ। ਕਿੰਨਾ ਗਲੀਚ ਕਿਹਾ ਹਜ਼ੂਰ ਨੇ, ਕਹਿੰਦੇ ਸੂਰ ਆ ਉਹ ਬੰਦਾ, ਸੂਰ ਇਹਨਾਂ ਜੂਨਾਂ 'ਚ ਪਾਇਆ ਜਾਏਗਾ। ਸੂਕਰ ਸਵਾਨ ਕੁੱਤਾ, ਗਰਦਬ ਖੋਤਾ, ਮੰਜਾਰ ਬਿੱਲਾ, ਪਸ਼ੂ ਮਲੇਸ਼, ਮੈਲ ਖਾਣ ਦੀ ਇੱਛਾ ਜਿਸਨੂੰ ਇਹਨੂੰ ਕਹਿੰਦੇ ਮਲੇਸ਼, ਨੀਚ ਨੀਵਾਂ ਅਧੋ ਗਤੀ ਵਾਲਾ ਚੰਡਾਲ ਹੈ। ਔਰ ਹਜ਼ੂਰ ਕਹਿੰਦੇ ਜਿਹੜਾ ਗੁਰੂ ਤੋਂ ਮੂੰਹ ਫੇਰ ਲੈਂਦਾ ਇਹਨਾਂ ਜੂਨਾਂ 'ਚ ਪਾ ਕੇ ਪੁਆਇਆ ਜਾਂਦਾ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਜਿਹੜਾ ਗੁਰੂ ਤੋਂ ਮੂੰਹ ਫੇਰ ਲੈਂਦਾ, ਤਿੰਨ ਜੂਨ ਪਵਾਈ ਹੈ, ਬੰਧਨ ਬੰਧਿਆ ਆਈਆ ਜਾਈ, ਬੰਧਨਾਂ 'ਚ ਵੱਧਾ ਹੋਇਆ ਆਉਂਦਾ ਜਾਂਦਾ ਰਹੇਗਾ। ਗੁਰੂ ਤੋਂ ਬੇਮੁਖ ਹੋਣ ਦਾ ਕਿੱਡਾ ਵੱਡਾ ਪਾਪ ਹੈ, ਦੋਸ਼ ਹੈ, ਕਿੰਨਾ ਕੁ ਘਟੀਆ ਫਲ ਹੈ, ਦੁੱਖਦਾਈ ਹੈ। ਭਾਈ ਗੁਰਦਾਸ ਜੀ ਨੇ ਸੁਚੇਤ ਕੀਤਾ, ਭਾਈ ਸਾਹਿਬ ਕਹਿੰਦੇ ਨੇ ਜੈਸੇ ਘਾਓ ਘਾਇਲ ਕੋ ਯਤਨ ਕੈ ਨੀਕੋ ਹੋਠ, ਪੀਰ ਮਿਟ ਜਾਏ ਲੀਕ ਮਿਟਤ ਨਾ ਪੇਖੀ ਹੈ। ਜਿਸ ਤਰ੍ਹਾਂ ਕਿਸੇ ਬੰਦੇ ਨੂੰ ਜ਼ਖਮ ਲੱਗ ਗਿਆ, ਉਹ ਜ਼ਖਮੀ ਹੋ ਗਿਆ, ਅਤੇ ਫਿਰ ਇਹੀ ਤਰੀਕਾ ਨਾ ਵੀ ਇਲਾਜ ਕਰਾਇਆ ਜਾਏ। ਔਰ ਮਰਮ ਪੱਟੀ ਕੀਤੀ ਗਈ, ਇਲਾਜ ਕੀਤਾ ਗਿਆ, ਹਲਦੀ ਲਾਈ ਗਈ, ਕੀ ਕੁਛ ਕੀਤਾ ਗਿਆ, ਜ਼ਖਮ ਤਾਂ ਮਿਟ ਗਿਆ, ਪੀੜ ਹਟ ਗਈ, ਪਰ ਦਾਗ ਰਹਿ ਗਿਆ। ਉਹ ਜਿੱਥੇ ਜ਼ਖਮ ਲੱਗਾ, ਸਰੀਰ ਨੂੰ ਫੱਟ ਲੱਗਾ ਸੀ, ਪਹਿਲਾਂ ਵਰਗੀ ਚਮੜੀ ਨਹੀਂ ਹੁੰਦੀ, ਦਾਗੀ ਹੋ ਜਾਂਦਾ ਸਰੀਰ, ਪੀੜ ਮਿਟ ਜਾਂਦੀ ਹੈ, ਜ਼ਖਮ ਵੀ ਬੰਦ ਹੋ ਗਿਆ, ਪਰ ਫਿਰ ਵੀ ਰੇਖ ਰਹਿ ਗਈ, ਲੀਕ ਰਹਿ ਗਈ, ਨਿਸ਼ਾਨ ਰਹਿ ਗਿਆ। ਪੀਰ ਮਿਟ ਜਾਏ ਲੀਕ ਮਿਟਤ ਨਾ ਪੇਖੀ ਹੈ, ਜੈਸੇ ਫੂਟੋ ਬਾਸਨ ਸਵਾਰ ਦੇਤ ਹੈ ਠਠੇਰੋ, ਗਿਰਤ ਨਾ ਪਾਣੀ ਪੈ ਗਠੀਲੋ ਭੇਖ ਭੇਖੀ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਜਿਵੇਂ ਕੋਈ ਭਾਂਡਾ ਟੁੱਟ ਜਾਏ ਅਤੇ ਮਾਈਆਂ ਬੀਬੀਆਂ ਫਿਰ ਟੰਕਾ ਲਵਾ ਲੈਂਦੀਆਂ, ਉਹਦੇ ਵਿੱਚ ਪਾਇਆ ਦੁੱਧ ਅਤੇ ਪਾਣੀ ਬਾਹਰ ਡਿੱਗਦਾ ਤਾਂ ਨਹੀਂ, ਸਾਂਭਿਆ ਰਹਿੰਦਾ, ਪਰ ਭਾਂਡਾ ਪਹਿਲੀ ਕੀਮਤ ਵਾਲਾ ਨਹੀਂ ਰਹਿੰਦਾ। ਟੈਂਕੇ ਵਾਲਾ ਭਾਂਡਾ ਟੈਂਕੇ ਵਾਲਾ ਹੀ ਹੈ ਅਤੇ ਨਵਾਂ ਭਾਂਡਾ ਨਵਾਂ, ਔਰ ਟੈਂਕੇ ਤੋਂ ਪਹਿਲਾਂ ਸੀ ਜਿਸ ਤਰ੍ਹਾਂ ਦਾ, ਉੱਦਾਂ ਦਾ ਨਹੀਂ ਬਣਿਆ। ਟੈਂਕਾ ਲੱਗਾ ਹੈ, ਨਿਸ਼ਾਨੀ ਲੱਗੀ ਹੋਈ ਹੈ ਵੀ ਇਹ ਕਦੇ ਟੁੱਟ ਗਿਆ ਸੀ, ਦੁਬਾਰਾ ਗੰਢਿਆ ਗਿਆ। ਔਰ ਇਸੇ ਤਰ੍ਹਾਂ ਜੈਸੇ ਫਾਟੋ ਅੰਬਰ ਸਿਆਏ ਪੁਨ ਓਡੀਅਤ, ਨਾਂਗੋ ਤੋਂ ਨਾ ਹੋਏ ਤਾਂ ਥੇਗਰੀ ਪਰੇਖੀ ਹੈ। ਭਾਈ ਸਾਹਿਬ ਕਹਿੰਦੇ ਕੱਪੜਾ ਪਾਟ ਜਾਏ, ਕਿਤੇ ਤੁੰਬ ਲੱਗ ਜਾਏ, ਨਿਸ਼ਾਨੀ ਲੱਗ ਜਾਏ, ਥੋੜ੍ਹਾ ਬਹੁਤਾ ਦਾਗ ਲੱਗ ਜਾਏ, ਪਾਟ ਜਾਏ, ਅਤੇ ਉਹਨੂੰ ਅਸੀਂ ਰਫੂ ਜਿਵੇਂ ਕਹਿੰਦੇ ਕਰਾਉਣੇ, ਜਾਂ ਧਾਗੇ ਨਾਲ ਮਾਈਆਂ ਸਿਉਂ ਦਿੰਦੀਆਂ ਸੀ ਵੀ ਲੈ ਪਾਈ ਫਿਰ ਬੱਚਾ ਅਜੇ। ਟਾਕੀ ਲੱਗੀ ਹੋਈ ਦੂਰੋਂ ਦਿਸਦੀ ਹੈ, ਨਵੇਂ ਕੱਪੜੇ ਵਰਗੀ ਉਹਦੀ ਕੀਮਤ ਨਹੀਂ। ਸੰਕੋਚ ਕਰਦਾ ਬੰਦਾ ਕਿਤੇ ਰਿਸ਼ਤੇਦਾਰਾਂ ਦੇ ਜਾਣਾ, ਇੱਧਰ ਉੱਧਰ ਸਮਾਜ ਜਾਣਾ, ਅਤੇ ਉਹ ਕੱਪੜਾ ਨਹੀਂ ਪਾ ਕੇ ਜਾਂਦਾ, ਉਹ ਨਵੇਂ ਵਰਗਾ ਨਹੀਂ ਰਿਹਾ, ਦਾਗੀ ਹੋ ਚੁੱਕਾ। ਇਸੇ ਤਰ੍ਹਾਂ ਤੈਸੇ ਗੁਰ ਚਰਨ ਬਿਮੁੱਖ ਦੁੱਖ ਦੇਖ ਪੁਨ ਸ਼ਰਨ ਗਏ ਪੁਨੀਤ ਪੈ ਕਲੰਕ ਲੇਖੀਆ। ਇਸ ਤਰ੍ਹਾਂ ਹੀ ਕੋਈ ਗੁਰੂ ਦਾ ਸਿੱਖ ਹੋਵੇ ਅਤੇ ਇੱਕ ਵਾਰੀ ਬੇਮੁੱਖ ਹੋ ਜਾਏ, ਦੁਬਾਰਾ ਫਿਰ ਸਤਿਗੁਰੂ ਦੀ ਸ਼ਰਨ ਆ ਕੇ ਸਿੱਖੀ ਧਾਰਨ ਕਰ ਲਏ, ਸਨਮੁੱਖ ਬਣ ਜਾਏ ਸਤਿਗੁਰਾਂ ਦੇ, ਅਤੇ ਉਹ ਜਿਹੜਾ ਬੇਮੁੱਖ ਹੋਣ ਦਾ ਦੋਸ਼ ਹੈ ਉਹ ਲੱਗਾ ਰਹਿ ਜਾਂਦਾ। ਜਿਵੇਂ ਕੌਡਾ ਰਾਕਸ਼ ਸੀ, ਗੁਰੂ ਦੀ ਚਰਨੀ ਲੱਗ ਕੇ ਸੁਧਰ ਗਿਆ, ਦੇਵਤਾ ਬਣ ਗਿਆ, ਪਰ ਅੱਜ ਵੀ ਨਾਮ ਕੌਡਾ ਰਾਕਸ਼ ਹੀ ਲਿਖਿਆ ਹੋਇਆ। ਸੱਜਣ ਠੱਗ ਸੀ ਪਹਿਲਾਂ, ਪਰ ਸਤਿਗੁਰੂ ਦੇ ਮਿਲਾਪ ਨਾਲ ਸੱਚੀ ਮੁੱਚੀ ਦਾ ਸੱਜਣ ਬਣ ਗਿਆ ਸੀ, ਪਰ ਅੱਜ ਵੀ ਨਾਮ ਸੱਜਣ ਠੱਗ ਹੀ ਲਿਖਿਆ ਹੋਇਆ। ਔਰ ਇਸ ਪ੍ਰਕਾਰ ਹੋਰ ਅਨੇਕਾਂ ਨੇ, ਹਜ਼ੂਰ ਦੇ ਬਚਨ ਹਨ, ਗੁਰ ਬਾਬੇ ਫਿੱਟ ਕੇ ਸੇ ਫਿੱਟੇ, ਗੁਰ ਅੰਗਦ ਕੀਤੇ ਕੂੜਿਆਰੇ, ਗੁਰ ਤੀਜੀ ਪੀੜ੍ਹੀ ਵਿਚਾਰਿਆ ਕਿ ਹੱਥ ਇਹਨਾਂ ਵਿਚਾਰੇ, ਗੁਰ ਚੌਥੀ ਪੀੜ੍ਹੀ ਟਿੱਕਿਆ ਤਿਨ ਨਿੰਦਕ ਦੁਸ਼ਟ ਸਭ ਤਾਰੇ, ਜਿਹੜੇ ਤਾਰ ਵੀ ਦਿੱਤੇ ਅਤੇ ਬੇਮੁੱਖ ਹੋਏ ਸਨ, ਨਾਮ ਅੱਜ ਵੀ ਇਤਿਹਾਸ ਵਿੱਚ ਲਿਖਿਆ ਹੋਇਆ। ਜਿਵੇਂ ਰਾਏ ਬਲਵੰਡ ਅਤੇ ਸੱਤਾ ਜੀ ਗੁਰੂ ਘਰ ਦੇ ਕੀਰਤਨੀਏ ਸਨ, ਰਬਾਬੀ ਸਨ, ਜੇ ਸਤਿਗੁਰਾਂ ਤੋਂ ਬੇਮੁੱਖ ਹੋਏ ਅਤੇ ਬਚਨ ਹੋ ਗਿਆ ਫਿੱਟ ਗਏ ਹਨ ਬਾਬਾ ਜੀ, ਬਾਬਾ ਬੁੱਢਾ ਜੀ ਨੂੰ ਕਿਹਾ ਹਜ਼ੂਰ ਨੇ ਫਿੱਟ ਗਏ ਨੇ, ਹੁਣ ਨਹੀਂ ਇਹਨਾਂ ਤੋਂ ਕੀਰਤਨ ਕਰਵਾਉਣਾ, ਸਿੱਖ ਕੀਰਤਨ ਕਰਨਗੇ, ਤਾਂ ਫਿਰ ਸਰੀਰਾਂ 'ਚ ਰੋਗ ਪੈਦਾ ਹੋ ਗਏ ਅਤੇ ਬੁਰੇ ਹਾਲੀ ਭਟਕਦੇ ਫਿਰਦੇ ਸੀ, ਅਤੇ ਫਿਰ ਭਾਈ ਲੱਦਾ ਜੀ ਨੇ ਇਹਨਾਂ ਨੂੰ ਬਖਸ਼ਾਇਆ, ਉਹਨਾਂ ਨੇ ਵਾਰ ਵੀ ਲਿਖੀ ਅੱਠ ਪੌੜੀਆਂ ਦੀ, ਉਹ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਲਿਖੀ ਹੋਈ ਹੈ, ਪਰ ਇਹ ਵੀ ਇਤਿਹਾਸ ਲਿਖਿਆ ਹੋਇਆ ਵੀ ਗੁਰਾਂ ਤੋਂ ਬੇਮੁੱਖ ਹੋਏ ਸਨ, ਇਹ ਵੀ ਨਾਲ ਇਤਿਹਾਸ ਚੱਲੇ ਆ ਰਿਹਾ। ਇਸ ਕਰਕੇ ਜਿਹੜੇ ਮੂੰਹ ਫੇਰਿਆ, ਮੂੰਹ ਜੂਠਾ ਹੋਏ, ਹਜ਼ੂਰ ਕਹਿੰਦੇ ਨੇ ਜਿਨ੍ਹਾਂ ਨੇ ਸਤਿਗੁਰਾਂ ਤੋਂ ਮੂੰਹ ਫੇਰ ਲਿਆ ਹੈ, ਆਪਣੀ ਮਰਜ਼ੀ ਕਰਦੇ ਹਨ, ਬੇਮੁੱਖ ਹੋ ਜਾਂਦੇ ਹਨ, ਉਹਨਾਂ ਦਾ ਮੂੰਹ ਜੂਠਾ ਹੋ ਜਾਂਦਾ, ਉਹ ਸੁੱਚੇ ਨਹੀਂ ਰਹਿ ਜਾਂਦੇ, ਜਾਂ ਨਗੁਰਾ ਬੰਦਾ ਅਤੇ ਉਹ ਗੁਣਾਂ ਤੋਂ ਖਾਲੀ ਆ, ਜਿਹੜਾ ਗੁਰੂ ਵਾਲਾ ਹੈ ਅਤੇ ਗੁਰੂ ਤੋਂ ਬੇਮੁੱਖ ਹੋ ਗਿਆ ਹੈ, ਜਿਹੜੀ ਉਸਦੇ ਮਨ ਨੂੰ ਜੂਠ ਲੱਗ ਗਈ ਹੈ, ਉਹ ਨਾ ਪਾਣੀ ਨਾਲ, ਨਾ ਰਾਗ ਵਿਦਿਆ ਨਾਲ, ਨਾ ਵੇਦਾਂ ਨਾਲ, ਨਾ ਹੋਰ ਗਿਆਨ ਨਾਲ, ਜੋਤਿਸ਼ ਨਾਲ, ਨਾ ਅੰਨ ਪਵਿੱਤਰ ਖਾਣ ਨਾਲ ਲੱਥੇਗੀ। ਉਹ ਝੂਠ ਤਾਂ ਲੱਗੀ ਹੋਈ ਹੈ ਮਨ ਨੂੰ। ਸਤਿਗੁਰੂ ਦੀ ਚਰਨ ਸ਼ਰਨ ਵਿੱਚ ਆਏ ਅਤੇ ਸਤਿਗੁਰੂ ਰਹਿਮਤ ਕਰਨ ਉਹਦੀ ਝੂਠ ਉਤਾਰ ਦੇਣਗੇ। ਮਹੱਲਾ ਪਹਿਲਾ। ਨਾਨਕ ਚੁਲੀਆਂ ਸੁੱਚੀਆਂ ਜੇ ਭਰ ਜਾਣਾ ਕੋਏ। ਬ੍ਰਾਹਮਣ ਲੋਕ ਜਾਂ ਅਸੀਂ ਵੀ ਲੋਕ ਪ੍ਰਸ਼ਾਦਾ ਛਕਣ ਤੋਂ ਬਾਅਦ ਚੂਲੀ ਭਰ ਕੇ ਪੀਂਦੇ ਹਾਂ, ਮੂੰਹ ਸਾਫ਼ ਕਰਦੇ ਹਾਂ, ਤਾਂ ਹਜ਼ੂਰ ਕਹਿੰਦੇ ਨੇ ਸੁੱਚੀਆਂ ਚੂਲੀਆਂ ਵੀ ਕੁਝ ਹੈਨ, ਪਰ ਜੇ ਕੋਈ ਉਹਨਾਂ ਚੂਲੀਆਂ ਨੂੰ ਭਰਨਾ ਜਾਣਦਾ ਹੋਵੇ, ਉਹ ਕਿਹੜੀਆਂ ਚੂਲੀਆਂ ਹਨ? ਸੁਰਤੇ ਚੁਲੀ ਗਿਆਨ ਕੀ ਯੋਗੀ ਕਾ ਜਤ ਹੋਏ। ਜਿਹੜੇ ਸੁਰਤੇ ਵਿਦਵਾਨ ਲੋਕ ਨੇ, ਸੁਰਤੇ ਦਾ ਅਰਥ ਹੈ ਵਿਦਵਾਨ, ਆਪਣੀ ਸੁਰਤ ਨੂੰ ਵਿੱਦਿਆ 'ਚ, ਧਾਰਮਿਕ ਗਿਆਨ 'ਚ ਲਾ ਕੇ ਵਿਚਾਰਨ ਵਾਲੇ, ਉਹਨਾਂ ਦੀ ਜਿਹੜੀ ਚੁਲੀ ਹੈ ਭਰਨੀ, ਕਿਹਾ ਹੈ ਗਿਆਨ, ਆਤਮ ਗਿਆਨ ਦੀ ਜਿਹੜੀ ਮੰਜ਼ਿਲ ਹੈ ਉਹਨੂੰ ਪ੍ਰਾਪਤ ਕਰਨ ਦਾ ਯਤਨ ਕਰਨਾ। ਪਾਂਧਾ ਪੜ੍ਹਿਆ ਆਖੀਐ ਵਿੱਦਿਆ ਵਿਚਰੈ ਸਹਿਜ ਸੁਭਾਏ, ਵਿੱਦਿਆ ਸੁੱਧ ਹੈ ਤੱਤ ਲਹਿ ਰਾਮ ਨਾਮ ਲਿਵ ਲਾਏ। ਮਨਮੁੱਖ ਵਿੱਦਿਆ ਵਿਕਰਦਾ, ਵਿਕਰਦਾ ਮੈਨੇ ਵੇਚਦਾ। ਵਿਦਵਾਨ ਤਿੰਨ ਤਰ੍ਹਾਂ ਦੇ ਹੁੰਦੇ ਨੇ, ਜਿਵੇਂ ਤਿੰਨ ਤਰ੍ਹਾਂ ਦੇ ਮਣੀ ਵਾਲੇ ਸੱਪ ਹੁੰਦੇ ਨੇ। ਮਣੀ ਸੱਪਾਂ ਦੇ ਸਿਰਾਂ 'ਚ ਪੈਦਾ ਹੁੰਦੀ ਹੈ, ਨਛੱਤਰ ਦੀ ਸੁਆਂਤੀ ਬੂੰਦ ਜਿਹੜੇ ਸੱਪ ਦੇ ਸਿਰ 'ਤੇ ਡਿੱਗ ਪਏ। ਇੱਕ ਮਣੀ ਵਾਲਾ ਸੱਪ ਹੁੰਦਾ ਹੈ ਕਿ ਚੰਦਰਮਾ ਦੀ ਰਾਤ, ਪੂਰਨਮਾਸ਼ੀ ਦੀ ਰਾਤ ਨੂੰ ਆਪਣੀ ਮਣੀ ਬਾਹਰ ਕੱਢ ਕੇ ਰੱਖਦਾ। ਉਹਦੇ ਵਿੱਚ ਹੁੰਦਾ ਪ੍ਰਕਾਸ਼, ਚੰਦਰਮਾ ਉੱਪਰ ਪੈਣ ਕਰਕੇ ਉਹ ਪ੍ਰਕਾਸ਼ ਦੀ ਹੈ, ਅਤੇ ਉਸ ਚਾਨਣ ਨੂੰ ਵੇਖ ਕੇ ਉਹ ਫੁੰਕਾਰੇ ਮਾਰਦਾ, ਹੰਕਾਰ ਕਰਦਾ ਵੀ ਮੇਰੇ ਕੋਲ ਮਣੀ। ਅਤੇ ਇਸ ਤਰ੍ਹਾਂ ਉਹ ਫੁੰਕਾਰੇ ਮਾਰਨ ਨਾਲ ਮਣੀ ਘੱਟੇ ਮਿੱਟੀ 'ਚ ਗਵਾਚ ਜਾਂਦੀ ਹੈ, ਅਤੇ ਫਿਰ ਫਨ ਮਾਰ ਮਾਰ ਕੇ ਉੱਥੇ ਡਿੱਗ ਮਰ ਜਾਂਦਾ। ਦੂਜਾ ਸੱਪ ਹੁੰਦਾ ਹੈ ਕਿ ਜਿਸ ਵੇਲੇ ਮਣੀ ਬਾਹਰ ਕੱਢ ਕੇ ਰੱਖਦਾ, ਉਹਦੇ 'ਚ ਪ੍ਰਕਾਸ਼ ਹੁੰਦਾ, ਉਸ ਪ੍ਰਕਾਸ਼ ਦੇ ਦੁਆਲੇ ਕੀੜੇ ਮਕੌੜੇ ਇਕੱਠੇ ਹੁੰਦੇ ਹਨ, ਉਹ ਖਾ ਕੇ ਆਪਣਾ ਢਿੱਡ ਭਰਦਾ, ਉਹਨੂੰ ਹੋਰ ਮਣੀ ਦੀ ਅਹਿਮੀਅਤ ਦਾ ਪਤਾ ਨਹੀਂ। ਤੀਸਰੇ ਉੱਚ ਦਰਜੇ ਦੇ ਮਣੀ ਵਾਲੇ ਸੱਪ ਹੁੰਦੇ ਨੇ, ਜਦੋਂ ਉਹ ਮਣੀ ਬਾਹਰ ਕੱਢ ਕੇ ਰੱਖਦੇ ਆ ਪੂਰਨਮਾਸ਼ੀ ਦੀ ਰਾਤ ਨੂੰ, ਤਾਂ ਚੰਦਰਮਾ ਦਾ ਪ੍ਰਕਾਸ਼ ਪੈਣ ਕਰਕੇ ਨੀਲੇ ਜਿਹੇ ਰੰਗ ਦਾ ਪ੍ਰਕਾਸ਼ ਉਹਦੇ 'ਚੋਂ ਨਿਕਲਦਾ, ਅਤੇ ਉਹ ਕੁਝ ਸਮਾਂ ਉਡੀਕ ਕਰਨੀ ਪੈਂਦੀ ਆ, ਫਿਰ ਉਹਦੇ ਵਿੱਚੋਂ ਇੱਕ ਮਿੱਠਾ ਜਿਹਾ ਰਸ ਸਿਮਣ ਲੱਗਦਾ। ਬਹੁਤਾ ਸਮਾਂ ਚੰਦਰਮਾ ਦਾ ਪ੍ਰਕਾਸ਼ ਪੈਂਦਾ ਰਹੇ, ਉਹਦੇ ਵਿੱਚੋਂ ਮਿੱਠਾ ਰਸ ਸਿਮਦਾ, ਅਤੇ ਉਸ ਨੂੰ ਚੱਖ ਲੈਂਦੇ ਨੇ ਸੱਪ, ਅਤੇ ਮਹੀਨੇ ਭਰ ਦੀ ਜ਼ਹਿਰ ਸ਼ਾਂਤ ਹੋ ਜਾਂਦੀ। ਜਦੋਂ ਮਹੀਨੇ ਬਾਅਦ ਛਾਲਾ ਬਣਦਾ, ਫਿਰ ਪੂਰਨਮਾਸ਼ੀ ਆ ਜਾਂਦੀ ਆ, ਫਿਰ ਇੰਜ ਆਪਣੀ ਜ਼ਹਿਰ ਸ਼ਾਂਤ ਕਰ ਲੈਂਦਾ। ਉਹ ਇਸ ਤਰ੍ਹਾਂ ਦੇ ਮਣੀ ਵਾਲੇ ਨੇ। ਇਸੇ ਪ੍ਰਕਾਰ ਇਹ ਵਿੱਦਿਆ ਹੈ, ਬ੍ਰਹਮ ਵਿੱਦਿਆ ਜਾਂ ਸੰਸਾਰਿਕ ਵਿੱਦਿਆ। ਕੁਝ ਤਾਂ ਵਿੱਦਿਆ ਦਾ ਹੰਕਾਰ ਕਰਨ ਲੱਗ ਪੈਂਦੇ ਆ ਲੋਕ, ਵੀ ਮੈਂ ਵਿਦਵਾਨ ਹਾਂ ਬੜਾ, ਅਤੇ ਉਹਦਾ ਫਲ ਚੰਗਾ ਨਹੀਂ। ਵਿੱਦਿਆ ਪੜ੍ਹੀ ਹੋਈ ਵਿਅਰਥ ਹੈ, ਮਿਹਨਤ ਬੜੀ ਕੀਤੀ ਪਰ ਕਿਸੇ ਕੰਮ ਨਹੀਂ ਆਈ। ਜਿਵੇਂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਕਾਸ਼ੀ ਗਏ, ਅਤੇ ਕਾਸ਼ੀ ਨਗਰ ਦੇ ਬਾਹਰ ਬਾਹਰ ਬੜੇ ਵਿਦਵਾਨ ਬੈਠੇ ਹੋਏ ਸੀ। ਇੱਕ ਗੋਪਾਲ ਦੱਤ ਨਾਂ ਦਾ ਬ੍ਰਾਹਮਣਾਂ ਦਾ ਨੌਜਵਾਨ ਮੁੰਡਾ, ਤੇਜ਼ ਦਿਮਾਗ ਵਾਲਾ ਸੀ, ਛੋਟੀ ਉਮਰ 'ਚ ਵਿੱਦਿਆ ਬੜੀ ਪੜ੍ਹ ਕੇ ਬੜਾ ਤਰਕਬਾਜ਼ ਬਣ ਗਿਆ, ਬੜਾ ਸਿਆਣਾ ਸਮਝਦਾ ਸੀ, ਅਤੇ ਉਹ ਕਰਦਾ ਸੀ ਚਰਚਾ, ਜਿਹਨੂੰ ਹਰਾ ਦਿੰਦਾ ਸੀ ਉਹਦੇ ਗ੍ਰੰਥ ਪੋਥੀਆਂ ਖੋਲ੍ਹ ਲੈਂਦਾ ਪੈਸੇ ਵੀ ਸਾਰੇ, ਅਤੇ ਸ਼ਹਿਰੋਂ ਬਾਹਰ ਕੱਢ ਦਿੰਦਾ ਸੀ। ਇਹ ਉਹਦੀ ਸ਼ਰਤ ਸੀ। ਬੜੇ ਵਿਦਵਾਨ ਹਾਰ ਚੁੱਕੇ, ਬਾਰ ਬਾਰ ਨਗਰ ਦੇ ਕਾਂਸ਼ੀ ਦੇ ਇੱਕ ਬੋੜ ਦਾ ਦਰਖਤ ਸੀ, ਉੱਥੇ ਬੈਠੇ ਹੋਏ ਸੀ, ਤਾਂ ਹਜ਼ੂਰ ਵੀ ਉੱਥੇ ਜਾ ਕੇ ਬਹਿ ਗਏ ਅਤੇ ਉੱਥੇ ਆ ਗਏ, ਤਾਂ ਹਜ਼ੂਰ ਨੂੰ ਕਹਿਣ ਲੱਗਾ ਵੀ ਮੇਰੇ ਨਾਲ ਚਰਚਾ ਕਰੋ। ਮਹਾਰਾਜ ਕਹਿੰਦੇ ਅਸੀਂ ਨਹੀਂ ਕਦੇ ਚਰਚਾ ਕੀਤੀ। ਕਹਿਣ ਲੱਗਾ ਫਿਰ ਸੰਤਾਂ ਵਾਲਾ ਲਿਬਾਸ ਪਾਇਆ, ਇੱਥੇ ਕਾਂਸ਼ੀ ਦੇ ਵਿਦਵਾਨਾਂ ਦਾ ਗੜ੍ਹ, ਇੱਥੇ ਤਾਂ ਕੁੜੀਆਂ ਵੀ ਸੰਸਕ੍ਰਿਤ ਬੋਲਦੀਆਂ, ਤੁਸੀਂ ਇੱਥੇ ਕੀ ਲੈਣ ਆਏ? ਤਾਂ ਜਦੋਂ ਨਾ ਹੀ ਟਲਿਆ, ਹਜ਼ੂਰ ਗਏ ਇਸੇ ਵਾਸਤੇ ਸਨ, ਦੂਰ ਇੱਕ ਮਰਿਆ ਕੁੱਤਾ ਪਿਆ ਸੀ, ਤਾਂ ਮਹਾਰਾਜ ਕਹਿੰਦੇ ਉੱਠ ਬਈ ਕੁੱਤਿਆ, ਆ ਤੇਰੇ ਜਾਤ ਭਾਈ ਆਏ ਬ੍ਰਾਹਮਣ, ਇਹਨਾਂ ਨਾਲ ਤੂੰ ਚਰਚਾ ਕਰ। ਕੁੱਤਾ ਜਿਉਂਦਾ ਹੋ ਗਿਆ ਅਤੇ ਉੱਠ ਕੇ ਆ ਗਿਆ। ਇਹ ਗੋਪਾਲ ਦੱਤ ਸਤਿਗੁਰੂ ਦੇ ਚਰਨ ਫੜ ਕੇ ਕਹਿਣ ਲੱਗਾ ਵੀ ਇਹ ਤਾਂ ਮੈਂ ਵੇਖ ਲਿਆ, ਤੁਹਾਡੇ ਬਚਨਾਂ 'ਚ ਬੜੀ ਸੱਤਿਆ, ਤੁਸੀਂ ਮਰਿਆ ਕੁੱਤਾ ਜਿਉਂਦਾ ਕਰਤਾ, ਪਰ ਸਾਡੀ ਐਡੀ ਤੁਹੀਨ ਤੁਸਾਂ ਕੀ ਕੀਤੀ? ਅਸੀਂ ਬ੍ਰਾਹਮਣਾਂ ਦੇ ਬੱਚੇ, ਉਹ ਕੁੱਤਾ ਸਾਡਾ ਜਾਤ ਭਾਈ ਕਿਵੇਂ ਹੋਇਆ? ਮਹਾਰਾਜ ਕਹਿੰਦੇ ਇਹ ਵੀ ਵਿਖਾ ਦਿੰਦੇ, ਐਵੇਂ ਥੋੜ੍ਹਾ ਥੋੜ੍ਹਾ ਅਸੀਂ ਕਿਹਾ। ਉਹ ਕੁੱਤਾ ਫਿਰ ਬੋਲਿਆ, ਉਹਦੇ 'ਚੋਂ ਆਵਾਜ਼ ਆਈ ਵੀ ਇਹ ਗੋਪਾਲ ਦੱਤ, ਤੇਰਾ ਜਿਹੜਾ ਦਾਦਾ ਵਿਸ਼ਨ ਦੱਤ ਸੀ ਮੈਂ ਉਹ ਹਾਂ, ਮੈਂ ਕੁੱਤੇ ਦੀ ਜੂਨ 'ਚ ਪਿਆ ਹੋਇਆ ਸੀ ਅਤੇ ਮੇਰੀ ਮ੍ਰਿਤੂ ਹੋ ਗਈ, ਮੇਰੀ ਰੂਹ ਇੱਥੇ ਭਟਕ ਰਹੀ ਸੀ, ਇਹਨਾਂ ਸਤਿਗੁਰਾਂ ਨੇ ਜਦੋਂ ਆਵਾਜ਼ ਦਿੱਤੀ ਅਤੇ ਮੇਰੀ ਰੂਹ ਇਸ ਸਰੀਰ ਵਿੱਚ ਫਿਰ ਪ੍ਰਵੇਸ਼ ਕੀਤੀ ਅਤੇ ਮੈਂ ਤਾਂ ਉੱਠ ਕੇ ਆਇਆ। ਕਹਿਣ ਲੱਗਾ ਦਾਦਾ ਜੀ ਤੁਸੀਂ ਕੁੱਤੇ ਦੀ ਜੂਨ 'ਚ ਕਿਵੇਂ ਪੈ ਗਏ ਏਡੇ ਵੱਡੇ ਵਿਦਵਾਨ? ਕਹਿਣ ਲੱਗੇ ਵੀ ਵਿੱਦਿਆ ਤਾਂ ਪੜ੍ਹੀ ਸੀ ਤੇਰੇ ਵਾਂਗੂ, ਪਰ ਮੈਂ ਵੀ ਤੇਰੇ ਵਾਲਾ ਹੀ ਕਰਮ ਕਰਦਾ ਸੀ। ਇੱਥੇ ਭਜਨਾਨੰਦੀ ਮਹਾਤਮਾ ਆਏ, ਮੈਂ ਉਹਨਾਂ ਦੇ ਕੋਲ ਜਾ ਬੈਠਾ, ਮੇਰੇ ਨਾਲ ਚਰਚਾ ਕਰੋ। ਉੱਠ ਕੇ ਪਰੇ ਚਲੇ ਗਏ, ਫਿਰ ਮਗਰ ਗਿਆ, ਫਿਰ ਤੀਜੀ ਦਫਾ। ਉਹ ਬਥੇਰਾ ਟਾਲਦੇ ਰਹੇ ਵੀ ਅਸੀਂ ਚਰਚਾ ਕਰਨ ਵਾਲੇ ਨਹੀਂ, ਅਸੀਂ ਤਾਂ ਰੱਬ ਦਾ ਨਾਮ ਲੈਂਦੇ ਹਾਂ, ਤੂੰ ਵੀ ਜਪ ਲਾ। ਪਰ ਮੈਂ ਟਲਿਆ ਨਾ। ਉਹਨਾਂ ਫਿਰ ਕਿਹਾ, ਕੁੱਤੇ ਵਾਂਗੂ ਟੌਂ ਟੌਂ ਲਾਈ ਆ, ਭੌਂਕੀ ਜਾਂਦਾ, ਸਾਨੂੰ ਰੱਬ ਦਾ ਨਾਂ ਨਹੀਂ ਲੈਣ ਦਿੰਦਾ, ਨਾ ਆਪ ਜਪਦਾ। ਉਹਨਾਂ ਦੇ ਇਸ ਵਚਨ ਕਰਕੇ ਮੈਂ ਕੁੱਤੇ ਦੀ ਜੂਨ 'ਚ ਪਿਆ ਰਿਹਾ। ਕਈ ਵਰੇ ਇਹ ਜੂਨ ਹੰਢਾਈ ਅਤੇ ਹੁਣ ਮਰਿਆ ਸੀ ਅਤੇ ਮੇਰੀ ਰੂਹ ਇੱਥੇ ਹੀ ਭਟਕ ਰਹੀ ਸੀ। ਇਹ ਜੋ ਗੁਰੂ ਨਾਨਕ ਸਾਹਿਬ ਆਏ ਨੇ, ਬੇਟਾ ਇਹਨਾਂ ਦੇ ਚਰਨ ਫੜ ਲਾ, ਇਹਨਾਂ ਨਾਲ ਚਰਚਾ ਨਾ ਕਰ। ਔਰ ਉਹ ਗੋਪਾਲ ਦੱਤ ਨੇ ਗੁਰੂ ਨਾਨਕ ਸਾਹਿਬ ਦੇ ਚਰਨ ਪਕੜੇ ਅਤੇ ਫਿਰ ਉਪਦੇਸ਼ ਦੀ ਯਾਚਨਾ ਕੀਤੀ। ਸਤਿਗੁਰਾਂ ਨੇ ਚਾਰ ਸਲੋਕ ਉਚਾਰਨ ਕੀਤੇ, ਉਹਨੇ ਲਿਖ ਕੇ ਰੱਖ ਲਏ ਸੀ। ਪੜ੍ਹ ਪੁਸਤਕ ਸੰਧਿਆ ਬਾਦੰ, ਸਿਲ ਪੂਜਸ ਬਗਲ ਸਮਾਧੰ, ਮੁਖ ਝੂਠ ਵਿਭੂਖਣ ਸਾਰੰ, ਤ੍ਰੈਪਾਲ ਤਿਹਾਲ ਵਿਚਾਰੰ, ਜੋ ਜਾਣਸ ਬ੍ਰਹਮੰ ਕਰਮੰ, ਸਭ ਫੋਕਟ ਨਿਸ਼ਚੈ ਕਰਮੰ, ਕਹੋ ਨਾਨਕ ਨਿਸ਼ਚੋ ਧਿਆਵੈ, ਬਿਨ ਸਤਿਗੁਰ ਬਾਟ ਨਾ ਪਾਵੈ। ਇਹ ਪਹਿਲਾ ਸਲੋਕ ਹੈ। ਇਉਂ ਚਾਰ ਸਲੋਕ ਉਚਾਰਨ ਕੀਤੇ, ਉਹਨੇ ਲਿਖ ਕੇ ਰੱਖ ਲਏ। ਉਹ ਪੜ੍ਹਦਾ ਵਿਚਾਰਦਾ ਰਿਹਾ, ਅਮਲ ਕਰਦਾ ਰਿਹਾ, ਤਰਿਆ। ਉਹਦੇ ਦੋ ਪੋਤਰੇ ਹੋਏ ਨੇ, ਹਰੀ ਲਾਲ ਅਤੇ ਕ੍ਰਿਸ਼ਨ ਲਾਲ। ਇਹਨਾਂ ਨੇ ਆਪਣੇ ਵੱਡਿਆਂ ਦਾ ਪੁਸਤਕਾਲਿਆ ਫੋਲਿਆ ਅਤੇ ਉਹਦੇ ਵਿੱਚੋਂ ਚਾਰ ਸਲੋਕ ਮਿਲੇ, ਨਾਨਕ ਨਾਮ ਪੜ੍ਹਿਆ। ਫਿਰ ਇਹਨਾਂ ਖੋਜ ਕੀਤੀ ਕਿ ਕਿਹਨਾਂ ਦੇ ਸਲੋਕ ਹੈ। ਫਿਰ ਇਹ ਪੰਜਾਬ ਦੀ ਧਰਤੀ 'ਤੇ ਆਏ, ਗੁਰੂ ਅਰਜਨ ਦੇਵ ਮਹਾਰਾਜ ਸਨ ਉਦੋਂ ਅੰਮ੍ਰਿਤਸਰ ਸਾਹਿਬ। ਇਹਨਾਂ ਨੇ ਆ ਕੇ ਬੇਨਤੀ ਕੀਤੀ ਕਿ ਸਾਡੇ ਮਨ ਦੇ ਸ਼ੰਕੇ ਤੁਸੀਂ ਦੂਰ ਕਰ ਸਕਦੇ। ਵਿੱਦਿਆ ਅਸੀਂ ਬੜੀ ਪੜ੍ਹੀ ਹੈ ਪਰ ਮਨ ਦੇ ਅੰਦਰ ਸ਼ਾਂਤੀ ਨਹੀਂ ਹੈ। ਜੋ ਜੋ ਸਾਡੇ ਪ੍ਰਸ਼ਨ ਹਨ, ਸਾਡੇ ਪ੍ਰਸ਼ਨਾਂ ਦੇ ਜਵਾਬ ਤੁਸੀਂ ਦੇ ਸਕਦੇ। ਤਾਂ ਇਹਨਾਂ 67 ਪ੍ਰਸ਼ਨ ਪੁੱਛੇ ਗੁਰੂ ਅਰਜਨ ਦੇਵ ਜੀ ਨੂੰ ਅਤੇ ਹਜ਼ੂਰ ਨੇ 67 ਸਲੋਕਾਂ ਰਾਹੀਂ ਇਹਨਾਂ ਦੇ ਪ੍ਰਸ਼ਨਾਂ ਦੇ ਜਵਾਬ ਦਿੱਤੇ ਨੇ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਸਲੋਕ ਸਹਿਸਕ੍ਰਿਤੀ ਮਹੱਲਾ ਪੰਜਵਾਂ। ਉਹ ਚਾਰ ਸਲੋਕ ਵੀ ਨਾਲ ਲਿਆਏ ਸੀਗੇ। ਤਾਂ ਉਹ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਉਹ ਚਾਰ ਪਹਿਲੇ ਪਾਤਸ਼ਾਹ ਦੇ 67 ਆਪਣੇ ਉਹ ਸਲੋਕ ਲਿਖੇ ਹਨ ਗੁਰੂ ਗ੍ਰੰਥ ਸਾਹਿਬ ਵਿੱਚ। ਇਸ ਪ੍ਰਕਾਰ ਕਹਿਣ ਤੋਂ ਮੁਰਾਦ ਹੈ ਕਿ ਵਿੱਦਿਆ ਪੜ੍ਹੀ ਹੋਈ ਹੈ ਪਰ ਉਸ 'ਤੇ ਅਮਲ ਕੋਈ ਨਹੀਂ ਕੀਤਾ, ਹੰਕਾਰ ਕੀਤਾ, ਵਤੰਡਾਵਾਦੀ ਬਣ ਗਿਆ। ਦੂਸਰੇ ਵਿਦਵਾਨ ਨੇ ਉਸ ਵਿੱਦਿਆ ਦੇ ਪ੍ਰਕਾਸ਼ ਦੁਆਰਾ ਲੋਕਾਂ 'ਤੇ ਪ੍ਰਭਾਵ ਪਾ ਕੇ ਆਪਣਾ ਢਿੱਡ ਭਰਨ ਵਾਸਤੇ ਸੀਮਤ, ਮੇਰੇ ਵਰਗੇ ਵੀ ਮਾਇਆ ਇਕੱਠੀ ਕਰਕੇ ਆਪਣਾ ਗੁਜ਼ਾਰਾ ਚੱਲਦਾ, ਚੰਗਾ ਕੀ ਲੋੜ ਹੈ ਕੰਮ ਕਰਨ ਦੀ। ਔਰ ਇਸ ਪ੍ਰਕਾਰ ਤੀਸਰੇ ਉਹ ਹੁਣ ਜਿਨ੍ਹਾਂ ਬ੍ਰਹਮ ਵਿੱਦਿਆ ਪੜ੍ਹੀ ਅਤੇ ਉਸਨੂੰ ਕਮਾਇਆ ਅਤੇ ਸਫਲੀ ਕੀਤੀ, ਆਪਣਾ ਜੀਵਨ ਉੱਚਾ ਸੁੱਚਾ ਗੁਰਮੁਖਾਂ ਵਾਲਾ ਬਣਾਇਆ ਅਤੇ ਉਹਨਾਂ ਤੋਂ ਹੋਰਨਾਂ ਨੂੰ ਵੀ ਲਾਭ ਹੋਇਆ, ਆਪ ਵੀ ਤਰੇ, ਹੋਰ ਵੀ ਲੋਕ ਤਰੇ। ਵਿੱਦਿਆ ਬੁਰੀ ਨਹੀਂ, ਮਨ ਸਮਝਾਵਨ ਕਾਰਨੇ ਕਛੂਕ ਪੜ੍ਹੀਆ ਗਿਆਨ, ਗਿਆਨ ਚੰਗਾ ਹੈ ਪਰ ਇਸ ਗਿਆਨ ਨੂੰ ਅਮਲ ਵਿੱਚ ਲਿਆਈਏ ਅਤੇ ਫਿਰ ਅੰਦਰਲਾ ਗਿਆਨ ਪ੍ਰਗਟ ਹੁੰਦਾ। ਜੇ ਨਹੀਂ ਅਮਲ ਵਿੱਚ ਲਿਆਂਦਾ ਤਾਂ ਜਿਹੜਾ ਅੰਦਰੋਂ ਛੁਪਿਆ ਹੋਇਆ ਗਿਆਨ ਆ ਉਹ ਨਹੀਂ ਪ੍ਰਗਟ ਹੁੰਦਾ। ਅੰਦਰਲਾ ਗਿਆਨ ਪ੍ਰਗਟ ਹੋਣ ਦੀ ਨਿਸ਼ਾਨੀ ਇਹ ਕਿ ਉੱਥੇ ਹੰਕਾਰ ਨਹੀਂ ਹੋਵੇਗਾ। ਜਿਸ ਬਿਰਸ਼ ਦੀਆਂ ਟਾਹਣੀਆਂ ਨੂੰ ਫਲ ਲੱਗੇ ਨੇ ਉਹ ਹੇਠਾਂ ਧਰਤੀ ਵੱਲ ਨੂੰ ਝੁਕੀਆਂ ਹੋਣਗੀਆਂ, ਜਿਹੜੀਆਂ ਅਸਮਾਨ ਵੱਲ ਨੂੰ ਆਕੜੀਆਂ ਹੋਈਆਂ। ਦੂਰੋਂ ਹੀ ਪਤਾ ਲੱਗਦਾ ਇਹਨਾਂ ਨੂੰ ਫਲ ਨਹੀਂ ਕੋਈ ਲੱਗਾ, ਇਹ ਅਸਮਾਨ ਵੱਲ ਨੂੰ ਆਕੜੀਆਂ ਹੋਈਆਂ, ਇਹ ਖਾਲੀ ਨੇ। ਇਸ ਪ੍ਰਕਾਰ ਜਿਹਦੇ ਅੰਦਰ ਕੁਛ ਹੈ ਉਹ ਵਤੰਡਾਵਾਦੀ, ਝਗੜਾਲੂ, ਬਹਿਸਾਂ ਕਰਨ ਵਾਲਾ ਨਹੀਂ, ਉਹ ਤਾਂ ਅਮਲ 'ਚ ਲਿਆਉਂਦਾ ਗੱਲ ਨੂੰ। ਸੋ ਇਸ ਪ੍ਰਕਾਰ ਦੇ ਸਾਡੇ ਸਤਿਗੁਰੂ ਨੇ ਸਿਧਾਂਤ ਸਾਨੂੰ ਬਖਸ਼ੇ ਨੇ ਭਈ ਨਾਮ ਨਾਲ ਤਾਂ ਹੀ ਜੁੜਿਆ ਜਾਣਾ ਜੇ ਵਿੱਦਿਆ 'ਤੇ ਅਮਲ ਕੀਤਾ, ਨਿਮਰਤਾ ਧਾਰਨ ਕੀਤੀ ਤਾਂ, ਹੰਕਾਰ ਨਹੀਂ। ਸੋ ਇਸ ਪ੍ਰਕਾਰ ਉਹ ਹੈ ਬ੍ਰਹਮ ਵਿੱਦਿਆ ਦਾ ਰਸ। ਪਾਧਾ ਪੜਿਆ ਆਖੀਐ ਵਿੱਦਿਆ ਵਿਚਰੈ ਸਹਿਜ ਸੁਭਾਏ, ਵਿੱਦਿਆ ਸੋਧ ਹੈ, ਵਿੱਦਿਆ ਨੂੰ ਸੋਧ ਕੇ ਵਿਚਾਰੇ। ਤੱਤ ਲਹਿ ਜੋ ਨਿਚੋੜ ਹੈ, ਸਿਧਾਂਤ ਨਿਚੋੜ ਉਹ ਗ੍ਰਹਿਣ ਕਰੇ। ਰਾਮ ਨਾਮ ਲਿਵ ਲਾਏ, ਮਨਮੁਖ ਵਿੱਦਿਆ ਬਿਕਰਦਾ ਬਿਖੱਟੇ ਬਿਖ ਖਾਏ, ਮੂਰਖ ਸ਼ਬਦ ਨਾ ਚੀਨੀ ਸੂਝ ਬੂਝ ਨਾ ਕਾਏ। ਪਾਂਧਾ ਗੁਰਮੁਖ ਆਖੀਐ ਚਾਟੜਿਆਂ ਮਤ ਦੇ, ਨਾਮ ਸੰਭਾਲੋ ਨਾਮ ਸੰਗ੍ਰਹੋ ਲਾਹਾ ਜਗ ਮੈਂ ਲੇ, ਸੱਚੀ ਪੱਟੀ ਸੱਚ ਮਨ ਪੜ੍ਹੀਐ ਸ਼ਬਦ ਸੋ ਸਾਰ, ਨਾਨਕ ਸੋ ਪੜ੍ਹਿਆ ਸੋ ਪੰਡਿਤ ਬੀਨਾ ਜਸ ਰਾਮ ਨਾਮ ਗਲਹਾਰ। ਜਿਹਨੇ ਰੱਬ ਦੇ ਨਾਮ ਦਾ ਹਾਰ ਪਰੋ ਕੇ ਆਪਣੇ ਅੰਤਸ਼ਕਰਨ ਗਲੇ 'ਚ ਪਾਇਆ ਹੋਇਆ ਉਹਨੂੰ ਹਜ਼ੂਰ ਕਹਿੰਦੇ ਅਸੀਂ ਪਾਂਧਾ ਜਾਂ ਵਿਦਵਾਨ ਜਾਂ ਉਸਤਾਦ ਮੰਨਦੇ ਹਾਂ। ਇਸ ਤਰ੍ਹਾਂ ਹਜ਼ੂਰ ਕਹਿੰਦੇ ਨੇ ਸੁਰਤੇ ਚੁਲੀ ਗਿਆਨ ਕੀ, ਉਹ ਜਿਹੜਾ ਅੰਦਰਲਾ ਗਿਆਨ ਹੈ ਆਤਮਾ ਦਾ ਉਸਨੂੰ ਪ੍ਰਾਪਤ ਕਰਨ ਵਾਲੇ ਪਾਸੇ ਤੁਰਨਾ, ਵਿਦਵਾਨ ਵਾਸਤੇ ਇਹ ਚੁਲੀ ਭਰਨੀ। ਯੋਗੀ ਕਾ ਜਤ ਹੋਏ, ਜਿਹੜਾ ਯੋਗੀ ਹੈ ਉਹ ਨਿਰਵਿਕਾਰ ਜੀਵਨ ਵਾਲਾ ਚਾਹੀਦਾ, ਉਹਦੇ ਜੀਵਨ ਵਿੱਚ ਗੰਦ ਮੰਦ ਨਹੀਂ ਚਾਹੀਦਾ, ਕਰੈਕਟਰਲੈਸ ਨਾ ਹੋਵੇ। ਅਖਵਾਏ ਯੋਗੀ ਮਾਈ ਮਾਂਗਤ ਤ੍ਰੈ ਲੁਭਾਵੈ, ਦਰਵਾਜ਼ੇ 'ਤੇ ਦਸਤਕ ਦਿੱਤੀ। ਉਹ ਲੱਖ ਨਿਰੰਜਨ ਮਾਈ ਉਹ ਖੈਰ ਪਾਉਣ ਆਈ ਅਤੇ ਉਹਦੀ ਸੂਰਤ ਵੇਖ ਕੇ ਮਨ ਭਰਮ ਗਿਆ, ਵਿਕਾਰਾਂ 'ਚ ਗਰੱਸਿਆ ਗਿਆ, ਉਹ ਯੋਗੀ ਨਹੀਂ ਹੈ। ਔਰ ਮਾਂ ਕਹਿ ਕੇ ਮੰਗਦਾ ਸੀ ਇਸਤਰੀ ਜਾਣ ਕੇ ਮਨ ਲੁਭਾਏ ਮਨ ਹੋਇਆ, ਯੋਗੀ ਨਹੀਂ ਫਿਰਨਾ, ਉਹ ਯੋਗ ਜੁੜਿਆ ਹੋਇਆ ਨਹੀਂ। ਔਰ ਅੱਠ ਪ੍ਰਕਾਰ ਦੇ ਵਿਕਾਰ ਤੋਂ ਜਿਹੜਾ ਬਚੇ ਉਹਨੂੰ ਸਤਿਗੁਰਾਂ ਨੇ ਜਤੀ ਕਿਹਾ, ਜਦ ਧਾਰਿਆ ਉਹਦਾ ਸਫਲਾ। ਸਰਵਣ ਸਿਮਰਨ ਕੀਰਤਨ ਚਿਤਵਨ ਬਾਤ ਇਕੰਤ ਦ੍ਰਿੜ ਸੰਕਲਪ ਪ੍ਰਯਤਨ ਤਨ ਪ੍ਰਾਪਤ ਅਸ਼ਟ ਕਹੰਤ। ਇਹ ਅੱਠ ਤਰ੍ਹਾਂ ਦਾ ਵਿਕਾਰ ਹੈ। ਮੂੰਹ ਦੇ ਨਾਲ ਗੱਲਾਂ ਕਰਨੀਆਂ, ਕੰਨਾਂ ਨਾਲ ਸੁਣਨੀਆਂ, ਵਡਿਆਈ ਕਰਨੀ ਵਿਕਾਰਾਂ ਦੀ, ਭੈੜਿਆਂ ਕਰਮਾਂ ਦੀ, ਅਤੇ ਇਸ ਪ੍ਰਕਾਰ ਚਿਤਵਨੀ ਕਰਨੀ ਮਾੜਾ ਕਰਮ ਕਰਨ ਲਈ। ਬਗਾਨੀ ਔਰਤ ਜਾਂ ਬਗਾਨੇ ਮਰਦ ਨਾਲ ਚੋਰੀ ਦੁਨੀਆ ਤੋਂ ਓਹਲੇ ਹੋ ਕੇ ਇਕਾਂਤ ਵਿੱਚ ਗੱਲਾਂ ਕਰਨੀਆਂ ਭੈੜੀਆਂ, ਇਹ ਵੀ ਵਿਕਾਰ ਹੈ। ਔਰ ਮਨ 'ਚ ਦ੍ਰਿੜ ਸੰਕਲਪ ਕਰ ਲੈਣਾ ਬੁਰਾ ਕਰਮ ਕਰਨ ਲਈ, ਅਤੇ ਫਿਰ ਸਰੀਰਕ ਤੌਰ 'ਤੇ ਉਸ ਵਿਕਾਰ ਨੂੰ ਪ੍ਰਾਪਤ ਹੋ ਜਾਣਾ, ਭੋਗ ਲੈਣਾ। ਇਹ ਅੱਠ ਤਰ੍ਹਾਂ ਦਾ ਵਿਕਾਰ ਹੈ। ਮੋਢੇ ਤੋਂ ਵੱਜਦਾ ਗੱਲਾਂ ਬਾਤਾਂ ਸੁਣਨ ਤੋਂ ਕਰਨ ਤੋਂ, ਇੱਥੋਂ ਵਰਜਿਆ ਗੁਰਮੁਖਾਂ ਨੇ ਆਪਣੇ ਮਨ ਨੂੰ, ਅਤੇ ਇਸ ਪ੍ਰਕਾਰ ਵਿਕਾਰ ਤੋਂ ਬਚੇ ਨੇ। ਅਤੇ ਉਹ ਜਤੀ ਹਨ, ਉਹ ਭਾਵੇਂ ਗ੍ਰਿਸਤੀ ਵੀ ਹੋਣ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਣਾ। ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ, ਕਿਸੇ ਨਿਯਮ 'ਚ ਆਪਣੇ ਆਪ ਨੂੰ ਬੰਨਿਆ ਹੋਇਆ। ਸੋ ਹਜ਼ੂਰ ਨੇ ਕਲਗੀਧਰ ਨੇ ਕਿਹਾ, ਨਿੱਜ ਨਾਰੀ ਕੇ ਸੰਗ ਨਿਹੋ ਤੁਮ ਨਿਤ ਵਢਈਆ ਹੋ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੁਣ ਜਈਆ ਹੋ। ਇਸ ਪ੍ਰਕਾਰ ਦਾ ਜਤ ਸਾਨੂੰ ਸਿਖਾਇਆ। ਜੇ ਨਹੀਂ ਵੀ ਵਿਆਹ ਕਰਾਇਆ ਤਾਂ ਕੋਈ ਬਾਤ ਨਹੀਂ, ਉਹਦੀ ਗੁਰਸਿੱਖੀ ਵੀ ਪ੍ਰਵਾਨ ਹੈ। ਬਾਬਾ ਦੀਪ ਸਿੰਘ ਜੀ, ਭਾਈ ਗੁਰਦਾਸ ਜੀ ਵਰਗੇ, ਸੰਤ ਸੁੰਦਰ ਸਿੰਘ ਭਿੰਡਰਾਂ ਵਾਲੇ, ਬਾਬਾ ਅਤਰ ਸਿੰਘ ਮਸਤੂਆਣੀਏ ਵਿਅੰਗਮ ਸਨ, ਪਰ ਜੀਵਨ ਵਿਕਾਰ ਤੋਂ ਰਹਿਤ ਸੀ, ਇਸ ਕਰਕੇ ਉਹ ਪ੍ਰਵਾਨ ਹੈ। ਜਿਨ ਤੂੰ ਜਾਤਾ ਸੋ ਗ੍ਰਸਤ ਉਦਾਸੀ ਪ੍ਰਵਾਨ। ਭਾਵੇਂ ਉਹ ਬਰਾਗੀ ਹੈ, ਵਿਅੰਗਮ ਹੈ, ਭਾਵੇਂ ਗ੍ਰਸਤੀ, ਦੋਵੇਂ ਪ੍ਰਵਾਨ ਹੋਣਗੇ ਪਰ ਬੁਰਿਆਂ ਕੰਮਾਂ ਤੋਂ ਬਚੇ ਹੋਣ। ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ, ਸੁਰਤੇ ਚੁਲੀ ਗਿਆਨ ਕੀ ਜੋਗੀ ਕਾ ਜਤ ਹੋਏ, ਸੰਜਮ ਵਾਲਾ ਜੀਵਨ ਹੋਵੇ। ਬ੍ਰਹਮਣ ਚੁਲੀ ਸੰਤੋਖ ਕੀ, ਜੇ ਬ੍ਰਹਮ ਵਿੱਦਿਆ ਪੜ੍ਹੀ ਹੈ ਲੋਕਾਂ ਨੂੰ ਸਮਝਾਉਂਦਾ, ਅਤੇ ਲਾਲਸਾ ਨਾ ਅੰਦਰ ਹੋਵੇ, ਲੋਕਾਂ ਵਾਂਗ ਐਸ਼ ਪ੍ਰਸਤੀ ਕਰਨ ਦੀ ਲਾਲਸਾ ਨਹੀਂ ਵੀ ਬਹੁਤੀ ਮਾਇਆ ਮੇਰੇ ਕੋਲ ਆਵੇ ਅਤੇ ਗੁਲਸ਼ਰੇ ਉਡਾਵਾਂ, ਮੇਰੀ ਘਰਵਾਲੀ ਮਹਿੰਗੇ ਮਹਿੰਗੇ ਸੂਟ ਪਾਏ, ਹਾਰ ਸ਼ਿੰਗਾਰ ਲਾਏ, ਗਹਿਣੇ ਗੱਟੇ ਪਾ ਕੇ ਫਿਰੇ, ਇਹ ਇਸ਼ਾਰਾ ਰੱਖੇ ਸੰਤੋਖੀ ਹੋਵੇ। ਜਿਹੜਾ ਪੂਜਾ ਦਾ ਧਾਨ ਹੈ ਇਹ ਦੁੱਖਦਾਈ ਹੈ, ਇਹਦਾ ਲਾਲਚ ਕਰਨਾ, ਖਾਸ ਕਰਕੇ ਪੂਜਾ ਦੇ ਧਾਨ ਦਾ ਲਾਲਚ ਕਰਨਾ ਇਹ ਦੁੱਖਦਾਈ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਵਾਰੀ ਸਿੱਖਾਂ ਨੂੰ ਕਿਹਾ, ਮੁਖਾਤਬ ਹੋ ਕੇ, ਸਿੱਖੋ ਪੂਜਾ ਦੇ ਧਾਨ ਨੂੰ ਕੀ ਸਮਝਦੇ ਹੋ? ਕੋਈ ਨਹੀਂ ਉੱਠਿਆ। ਤਾਂ ਫਿਰ ਡਰੋਲੀ ਪਿੰਡ ਆ ਜਿਹੜਾ, ਭਾਈ ਕੀ ਡਰੋਲੀ, ਇੱਥੋਂ ਦਾ ਉਮਰੇ ਸ਼ਾਹ ਸੀ, ਉਮਰਾ ਸ਼ਾਹ ਮਸੰਦ ਗੁਰੂ ਘਰ ਦਾ, ਡਰੋਲੀ ਪਿੰਡ ਦਾ, ਉਹਨੇ ਉੱਠ ਕੇ ਕਿਹਾ, ਦਾਤਾ ਜੀ ਮੇਰੀ ਸਮਝ ਮੁਤਾਬਕ ਪੂਜਾ ਦਾ ਧਾਨ ਜ਼ਹਿਰ ਸਮਝਣਾ ਚਾਹੀਦਾ। ਹਜ਼ੂਰ ਕਹਿਣ ਲੱਗੇ, ਸ਼ਾਬਾਸ਼, ਜਦੋਂ ਤੱਕ ਸਾਡੇ ਸਿੱਖ ਇਹਨੂੰ ਜ਼ਹਿਰ ਸਮਝ ਕੇ ਤੋਂ ਸੰਕੋਚ ਕਰਨਗੇ ਅਤੇ ਚੜ੍ਹਦੀ ਕਲਾ ਰਹੇਗੀ, ਜਦੋਂ ਇਹਨੂੰ ਮਿੱਠਾ ਅੰਮ੍ਰਿਤ ਜਾਣ ਕੇ ਇਹਦੀ ਹੇਰਾਫੇਰੀ ਵੀ ਕਰਨ ਲੱਗ ਪਏ ਤਾਂ ਇਹ ਡੋਬ ਦਏਗਾ। ਔਰ ਉਹਦਾ ਅੱਗਾ ਪੋਤਰਾ ਆਇਆ ਨੰਦ ਚੰਦ ਦਸਵੇਂ ਪਾਤਸ਼ਾਹ ਦਾ ਸਿੱਖ ਹੋਇਆ, ਇਹ ਡਰੋਲੀ ਨਗਰ ਦੇ ਸਨ, ਦਾਦਾ ਪੋਤਰਾ ਗੁਰੂ ਘਰ ਦੇ ਸਿੱਖ ਹੋਏ ਨੇ। ਸੋ ਇਸ ਪ੍ਰਕਾਰ ਗੁਰੂ ਕੇ ਪਿਆਰਿਓ, ਇਉਂ ਹਜ਼ੂਰ ਕਹਿੰਦੇ ਨੇ, ਬ੍ਰਹਮ ਵਿੱਦਿਆ, ਬ੍ਰਹਮਣ ਦਾ ਅਰਥ ਹੈ ਬ੍ਰਹਮ ਵਿੱਦਿਆ, ਜਿਹਨੇ ਪੜ੍ਹੀ ਹੋਈ ਹੈ, ਬ੍ਰਹਮ ਦਾ ਗਿਆਨ ਹਾਸਲ ਕਰ ਰਿਹਾ ਜਾਂ ਸੁਣਾ ਰਿਹਾ, ਉਹਦੀ ਚੁਲੀ ਹੈ ਸੰਤੋਖ ਧਾਰਨ ਕਰਨਾ। ਗ੍ਰਹੀ ਕਾ ਸਤ ਦਾਨ, ਅਤੇ ਗ੍ਰਿਸਤੀ ਵਾਸਤੇ ਸਤ ਸੰਜਮੀ ਜੀਵਨ ਅਤੇ ਦਾਨ ਕਰਨਾ। ਧਰਮ ਦੀ ਕਿਰਤ ਵਿੱਚੋਂ ਦਸਵਾਂ ਹਿੱਸਾ ਸਾਨੂੰ ਆਗਿਆ ਗੁਰੂ ਮਹਾਰਾਜ ਦੀ, ਪੁੰਨ ਦਾਨ ਕਾ ਕਰੈ ਸਰੀਰ ਸੋ ਗ੍ਰਹੀ ਗੰਗਾ ਕਾ ਨੀਰ। ਮੇਰੇ ਸਾਹਮਣੇ ਮਹਾਂਪੁਰਸ਼ਾਂ ਨੇ ਇੱਕ ਵਾਰੀ ਕਿਹਾ ਸਿੱਖ ਸਿੰਘ ਨੂੰ, ਭਈ ਇਹ ਇੰਝ ਹੈ ਜਿਵੇਂ ਖੂਹ ਵਿੱਚੋਂ ਪਾਣੀ ਕੱਢਦੇ ਰਹੀਏ ਅਤੇ ਖੂਹ ਸਾਫ ਰਹਿੰਦਾ, ਨਹੀਂ ਤਾਂ ਖੂਹ ਜਾਲਾ ਪੈ ਜਾਂਦਾ, ਕਿਰਮ ਪੈ ਜਾਂਦੇ ਨੇ। ਇਸ ਕਰਕੇ ਗ੍ਰਿਸਤੀ ਨੇ ਜੇ ਧਨ ਕਮਾ ਕੇ ਖਾਣਾ ਭੋਗਣਾ ਔਲਾਦ ਵਾਸਤੇ ਜਮ੍ਹਾਂ ਕਰਨਾ ਤਾਂ ਦਸਵਾਂ ਹਿੱਸਾ ਜ਼ਰੂਰ ਭਲੇ ਅਰਥ, ਧਰਮ ਦੇ ਅਰਥ, ਲੋੜਵੰਦਾਂ ਗਰੀਬ ਗੁਰਬਿਆਂ, ਕਿਸੇ ਦੀ ਧੀ ਵਿਆਹੁਣ ਲਈ, ਕਿਸੇ ਦੇ ਬੱਚੇ ਨੂੰ ਵਿੱਦਿਆ ਪੜ੍ਹਾਉਣ ਲਈ, ਤੌਰ ਸਾਧੂ ਸੰਤ ਅਭਿਆਗਤ ਗੁਰਮੁਖ ਜਨਾਂ ਗੁਰਸਿੱਖਾਂ ਦੀ ਸੇਵਾ ਵਾਸਤੇ ਜਿੱਥੇ ਯੋਗ ਸਮਝੇ ਲਾਵੇ। ਇਸ ਪ੍ਰਕਾਰ ਗ੍ਰਿਸਤੀ ਦਾ ਜਿਹੜੀ ਚੁਲੀ ਹੈ ਉਹਦੇ ਵਾਸਤੇ ਸਤ ਉੱਚਾ ਆਚਰਣ, ਜਿਵੇਂ ਮਾਈਆਂ ਵਾਸਤੇ ਪਤੀਵਰਤਾ ਹੈ, ਗ੍ਰਿਸਤੀ ਵਾਸਤੇ ਸਤੀਵਰਤਾ ਧਰਮ ਹੈ ਮਨੁੱਖ ਵਾਸਤੇ, ਇਉਂ ਸਤ ਸੰਜਮੀ ਕਰੈਕਟਰ ਉੱਚਾ ਅਤੇ ਦਾਨ, ਰਾਜੇ ਚੁਲੀ ਨਿਆਮ ਕੀ ਪੜ੍ਹਿਆ ਸੱਚ ਧਿਆਨ। ਔਰ ਰਾਜਿਆਂ ਵਾਸਤੇ ਚੁਲੀ ਭਰਨੀ ਇਹ ਹੈ ਜਿਹੜਾ ਨਿਆਂ ਕਰਨਾ, ਅਨਿਆ ਨਹੀਂ ਕਰਨਾ, ਫੈਸਲੇ ਸਹੀ ਕਰਨੇ। ਪੜ੍ਹਿਆ ਬੰਦਾ ਜਿਹੜਾ ਉਹਦੇ ਵਾਸਤੇ ਸੱਚ ਸਰੂਪ ਪਰਮਾਤਮਾ ਦਾ ਧਿਆਨ ਕਰਨਾ, ਸੱਚ ਨਾਲ ਜੁੜਨਾ, ਇਹ ਉਹਦੇ ਵਾਸਤੇ ਚੁਲੀ ਹੈ। ਪਾਣੀ ਚਿੱਤ ਨਾ ਧੋਪਈ ਮੁੱਖ ਪੀਤਾ ਤਿੱਖ ਜਾਏ। ਪਾਣੀ ਚੰਗੀ ਚੀਜ਼ ਹੈ ਬੁਰੀ ਨਹੀਂ, ਪਰ ਇਹ ਚਿੱਤ ਨੂੰ ਨਹੀਂ ਧੋ ਸਕਦਾ। ਜਿਹੜਾ ਮਨ ਬੁੱਧ ਚਿੱਤ ਵਿਗੜੇ ਹੋਏ ਨੇ ਮੈਲ ਵਾਲੇ, ਇਹਨਾਂ ਨੂੰ ਨਹੀਂ ਧੋ ਸਕਦਾ। ਮੁੱਖ ਤੋਂ ਪੀਏ ਪਾਣੀ ਅਤੇ ਤਿੱਖਾ ਪਿਆਸ ਜ਼ਰੂਰ ਦੂਰ ਹੁੰਦੀ ਹੈ। ਪਾਣੀ ਪਿਤਾ ਜਗਤ ਕਾ ਫਿਰ ਪਾਣੀ ਸਭ ਖਾਏ। ਸਾਰੇ ਜਗਤ ਨੂੰ ਪੈਦਾ ਕਰਨ ਵਾਲਾ ਪਾਣੀ ਹੈ। ਪਾਣੀ ਦੁਆਰਾ ਹੀ ਖੇਤੀਆਂ ਹਰੀਆਂ ਭਰੀਆਂ ਹੁੰਦੀਆਂ, ਅਨਾਜ ਬਣਦਾ, ਅਨਾਜ ਸਾਡੇ ਸਰੀਰਾਂ 'ਚ ਜਾਂਦਾ। ਉੱਥੋਂ ਹੀ ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਉਹਦੇ ਰਾਹੀਂ ਸਰੀਰ ਬਣਦੇ, ਜਨਮ ਲੈਂਦੇ ਹਨ ਬੱਚੇ। ਇਸ ਪ੍ਰਕਾਰ ਇਹ ਪਾਣੀ ਸਾਰੇ ਜਗਤ ਦਾ ਪਿਤਾ ਰੂਪ ਹੈ। ਫਿਰ ਪਾਣੀ ਸਭ ਖਾਏ, ਸਾਰੀਆਂ ਖਾਣ ਪੀਣ ਵਾਲੀਆਂ ਚੀਜ਼ਾਂ 'ਚ ਵੀ ਪਾਣੀ ਹੈ। ਦੂਜਾ ਅਰਥ, ਜਦੋਂ ਪਰਲੋ ਆਉਂਦੀ ਹੈ ਫਿਰ ਪਾਣੀ ਹੀ ਸਾਰਿਆਂ ਨੂੰ ਖਾ ਜਾਂਦਾ। ਜਾਂ ਸਮਝੋ ਜਦੋਂ ਬੰਦਾ ਸਰੀਰ ਛੁੱਟਦਾ, ਸਰੀਰ 'ਚ ਖੂਨ ਜਿਹੜਾ ਪਾਣੀ 'ਚ ਤਬਦੀਲ ਹੋ ਜਾਂਦਾ। ਇਸ ਤਰ੍ਹਾਂ ਪਾਣੀ ਮਨ ਨੂੰ ਸਾਰੇ ਸਰੀਰਾਂ ਨੂੰ ਖਾ ਵੀ ਜਾਂਦਾ, ਪਿਤਾ ਵੀ ਹੈ ਅਤੇ ਖਾਣ ਵਾਲਾ ਵੀ ਪਾਣੀ ਹੈ, ਨਿਬੇੜਨ ਵਾਲਾ। ਇਸ ਪ੍ਰਕਾਰ ਦੇ ਇਹ ਦੋ ਸਲੋਕ ਗੁਰੂ ਨਾਨਕ ਸਾਹਿਬ ਨੇ ਸਾਡੇ ਤਾਈਂ ਅੱਜ ਬਖਸ਼ੇ ਹਨ। ਪੌੜੀ ਵਿੱਚ ਗੁਰੂ ਰਾਮਦਾਸ ਮਹਾਰਾਜ ਦੇ ਮੁਖਾਰਬਿੰਦ ਤੋਂ ਉਚਾਰਿਆ ਉਪਦੇਸ਼ ਹੈ, ਜੋ ਆਪਾਂ ਕੱਲ੍ਹ ਨੂੰ ਵਿਚਾਰਾਂਗੇ। ਹੁਣ ਸਮਾਂ ਪੂਰਾ ਹੋ ਚੁੱਕਾ, ਭੁੱਲਾਂ ਚੁੱਕਾਂ ਸਤਿਗੁਰੂ ਜੀ ਅਤੇ ਆਪ ਸੰਗਤ ਨੇ ਖਿਮਾ ਕਰਨੀਆਂ। ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ।